ਹੰਦਾ ਤੇ ਚੁੱਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਤ ਜੀ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਅਪਾਰ ਮਿਹਰ ਦਇਆ ਨਾਲ ਆਪਾਂ ਅੰਮ੍ਰਿਤਮਈ ਸਮੇਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦੁਆਰਾ ਗੁਰਮਤਿ ਵਿਚਾਰਾਂ ਕਰਕੇ ਮਹਾਨ ਲਾਹੇ ਪ੍ਰਾਪਤ ਕਰ ਰਹੇ ਹਾਂ। ਅੱਜ ਵੀ ਸਤਿਗੁਰੂ ਸਾਹਿਬ ਜੀ ਕਿਰਪਾ ਬਖਸ਼ ਹੋਈ ਹੈ ਸਾਡੇ ਮਨਾਂ ਨੂੰ ਪ੍ਰੇਰ ਕੇ ਆਪਣੀ ਪਛਾਣ ਸ਼ਰਨ ਵੀ ਸਰੀਰ ਰਾਹੀਂ ਲੈਂਦਾ ਹੈ। ਸੰਗਤ ਰੂਪ ਵਿੱਚ ਆਪਾਂ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਸ਼ਰਨ ਵਿੱਚ ਸਦਾ ਸਤਿਕਾਰ ਨਾਲ ਜੁੜ ਬੈਠੇ ਹਾਂ। ਗੁਰਬਾਣੀ ਦੁਆਰਾ ਜੋ ਗੁਰਮਤ ਵਿਚਾਰ ਆਪਾਂ ਰਲ ਮਿਲ ਕੇ ਕਰਦੇ ਹਾਂ ਅਜੇ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਪਰਬਿੰਦ ਰਾਹੀਂ ਜੋ ਇਹ ਪਵਿੱਤਰ ਸ਼ਬਦ ਉਚਾਰਨ ਹੋਇਆ ਹੋਇਆ ਹੈ ਜਿਸ ਦੁਆਰਾ ਹੀ ਗੁਰਮਤ ਵਿਚਾਰ ਕਰਕੇ ਲਾਭ ਪ੍ਰਾਪਤ ਕਰਨਾ ਹੈ। ਇਹ ਸ਼ਬਦ ਸੋਸ਼ ਰਾਗਨੀ ਵਿੱਚ ਸੋਸ਼ ਰਾਗ ਵਿੱਚ ਸਤਿਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੋਇਆ ਹੈ ਜਿਸ ਦਾ ਸਿਰਲੇਖ ਹੈ ਸੋਠ ਮਹੱਲਾ ਤੀਜਾ। ਵੀ ਸੋਠ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਰਾਗੀ ਸਿੰਘਾਂ ਦੀ ਜਾਣਕਾਰੀ ਲਈ ਵੀ ਕਿਹੜੇ ਘਰ ਦੇ ਵਿੱਚ ਸ਼ਬਦ ਦਾ ਗਾਇਨ ਕਰਨਾ ਹੈ ਉਹ ਘਰ ਪਹਿਲਾਂ ਲੈ ਕੇ ਦਿੱਤੀ ਹੈ ਵੀ ਪਹਿਲੇ ਘਰ ਵਿੱਚ ਪਹਿਲੇ ਸਰਕਾਰ ਵਿੱਚ ਇਹ ਸ਼ਬਦ ਗਾਇਨ ਕਰਨਾ ਹੈ ਕਿਉਂਕਿ ਜਿਤਨੀ ਵੀ ਬਾਣੀ ਹੈ ਇਹ ਸਾਰੀ ਸਾਰੀ ਰਾਗਾਂ ਵਿੱਚ ਸੰਗੀਤ ਵਿੱਚ ਹੀ ਹੈ। ਐਸਾ ਕੋਈ ਵੀ ਸ਼ਬਦ ਨਹੀਂ ਹੈ ਜਿਹੜਾ ਸੰਗੀਤ ਦੇ ਵਿੱਚ ਨਾ ਹੋਵੇ ਜਿਹੜਾ ਅਸੀਂ ਇਹ ਕਹਿ ਸਕੀਏ ਵੀ ਇਹ ਨਹੀਂ ਗਾਇਆ ਜਾ ਸਕਦਾ। ਹੋਰ ਜਿੰਨੀਆਂ ਧਾਰਮਿਕ ਪੁਸਤਕਾਂ ਹੈ ਉਹਨਾਂ ਦੇ ਕੋਈ ਐਸੇ ਹੈਗੇ ਹੈ ਸ਼ਬਦ ਜਿਨ੍ਹਾਂ ਨੂੰ ਜਿਹੜੇ ਰਾਗੀ ਸਿੰਘ ਆ ਉਹ ਕਹਿੰਦੇ ਕਿ ਸੰਗੀਤ ਦੇ ਨਿਯਮਾਂ ਵਿੱਚ ਪੂਰੇ ਨਹੀਂ ਉਤਰਦੇ ਇਹਨਾਂ ਦਾ ਵੀ ਗਾਇਨ ਨਹੀਂ ਹੋ ਸਕਦਾ ਹੈ ਕਿਉਂਕਿ ਜਦੋਂ ਆਪਦੇ ਨਿਯਮਾਂ ਵਿੱਚ ਅਧੂਰੇ ਨੇ ਜੇ ਕਾਵ ਦੇ ਨਿਯਮ ਅਧੂਰੇ ਤੇ ਸੰਗੀਤ ਦੇ ਨਿਯਮਾਂ ਵਿੱਚ ਵੀ ਉਹ ਫਿਰ ਨਹੀਂ ਗਾਇਨ ਹੋ ਸਕਦੇ। ਜੋ ਲਫਜ ਕਾਵ ਦੇ ਨਿਯਮਾਂ ਵਿੱਚ ਸੰਪੂਰਨ ਹੈ ਉਹੀ ਸੰਗੀਤ ਦੇ ਨਿਯਮਾਂ ਵਿੱਚ ਪੂਰੇ ਉਤਰਦੇ ਲਫਜ ਸੋ ਗੁਰਬਾਣੀ ਜਿਤਨੀ ਹੈ ਇਹ ਕਾਵ ਵਿੱਚ ਹੈ ਤੇ ਫਿਰ ਉਹ ਜਿਹੜੀ ਕਾਵ ਹੈ ਉਹ ਤਾਂ ਸੰਗੀਤ ਤੋਂ ਬਗੈਰ ਵੀ ਗਾਇਨ ਹੋ ਸਕਦੀ ਕਿਉਂਕਿ ਉਹ ਕਾਵ ਦੇ ਅੱਡੋ ਅੱਡੀ ਛੰਦ ਨੇ। ਤੇ ਜਿਹੜੇ ਕਵੀ ਲੋਕ ਹੈ ਵੀ ਇੱਕ ਉਲਾ ਛੰਦ ਹੈ ਇਹਨੂੰ ਕਿਵੇਂ ਗਾਇਆ ਜਾਂਦਾ ਹੈ ਉਹ ਆਪਣੇ ਮੁਰਸ਼ਦਾਂ ਰਾਹੀਂ ਉਸਤਾਂ ਰਾਹੀਂ ਸੁੱਝੇ ਹਾਸਲ ਕਰ ਲੈਂਦੇ ਨੇ ਫਿਰ ਉਵੇਂ ਹੀ ਉਹ ਗਾਉਂਦੇ ਨੇ ਸਿਹਤਾਂ ਦੇ ਖੜ ਖੜ ਕੇ। ਔਰ ਇਹ ਜਿਹੜੀ ਗੁਰਬਾਣੀ ਹੈ ਇਹ ਤਾਂ ਭਾਵੇਂ ਕਾਵ ਦੇ ਨਿਯਮਾਂ ਵਿੱਚ ਪਰੇ ਹੈ ਸੰਗੀਤ ਦੇ ਨਿਯਮ ਨੂੰ ਪੂਰਾ ਪਹਿਲਾਂ ਰੱਖਦੀ ਹੈ। ਕਾਵ ਦੇ ਨਿਯਮ ਕਈ ਵਾਰੀ ਇਹਨਾਂ ਤੋਂ ਸੁਤੰਤਰ ਵੀ ਹੋ ਜਾਂਦੀ ਹੈ ਉਹ ਐਸੇ ਲਫਜ਼ ਵੀ ਹੈਗੇ ਹੈ ਜਿਨ੍ਹਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਹੁਣ ਕਾਵ ਦੇ ਨਿਯਮ ਵਿੱਚ ਪੂਰੇ ਹੈ ਉੱਥੇ ਬਾਣੀ ਸੁਤੰਤਰ ਹੈ ਕਿਉਂਕਿ ਉੱਥੇ ਸਿਰਫ ਜਿਹੜਾ ਗੁਰਮਤਿ ਸਿਧਾਂਤ ਹੈ ਉਸਨੂੰ ਹੀ ਸਾਹਮਣੇ ਰੱਖਿਆ ਹੈ, ਜਿਵੇਂ ਉਹ ਬਿਲਾਵਲੀ ਵਰਾਤ ਦੇ ਵਿੱਚ ਇੱਕ ਪੌੜੀ ਹੁੰਦੀ ਹੈ, ਉਹਦੇ ਵਿੱਚ ਦੁਕਾਨ ਵਧੀਆ ਹਨ, ਜੋ ਮੀਂਹ ਬੁੱਟ ਹੈ, ਗਲੀਆਂ ਨਾਲਿਆਂ ਟੋਬਿਆਂ ਕਾਜਲ ਜਾਏ ਪਵੇ ਵਿੱਚ ਸਰਸਰੀ ਸਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਸੇ ਤਰ੍ਹਾਂ ਇੱਕ ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਇਹਦੇ ਵਿੱਚੋਂ ਕਾਫੀ ਲੰਬੀਆਂ ਲੰਬੀਆਂ ਤੁਕਾਂ ਹਨ, ਜਿਨ੍ਹਾਂ ਨੂੰ ਅਸੀਂ ਸੰਗੀਤ ਕਾਵਿ ਦੇ ਨਿਯਮਾਂ ਵਿੱਚ ਇਹ ਨਹੀਂ ਕਹਿ ਸਕਦੇ ਵੀ ਇਹ ਫਲਾਨੇ ਛੰਦ ਅਨੁਸਾਰ ਉਚਾਰਨ ਕੀਤੀ ਹੈ। ਉੱਥੇ ਕਾਵਿ ਦੇ ਨਿਯਮਾਂ ਤੋਂ ਸੁਤੰਤਰ ਹੋ ਕੇ ਬਾਣੀ ਉਚਾਰਨ ਹੈ। ਇਸੇ ਤਰ੍ਹਾਂ ਗੌਂਡ ਰਾਗ ਵਿੱਚ ਵੀ ਕੁਝ ਸ਼ਬਦ ਆਉਂਦੇ ਨੇ ਚੌਥੇ ਪਾਤਸ਼ਾਹ ਦੇ, ਉਹਦੇ ਵਿੱਚ ਵੀ ਲੰਬੀਆਂ ਲੰਬੀਆਂ ਤੁਕਾਂ ਹਨ। ਕੁਝ ਸਾਰਨ ਰਾਗ ਵਿੱਚ ਪੜਤਾਲ ਵਿੱਚ ਲਫ਼ਜ਼ ਆ ਜਾਂਦੇ ਨੇ, ਉਹ ਤੁਕਾਂ ਆ ਜਾਂਦੀਆਂ, ਉਹ ਵੀ ਬੜੀਆਂ ਲੰਬੀਆਂ ਲੰਬੀਆਂ। ਉਹ ਕੋਈ ਛੋਟੀਆਂ ਛੋਟੀਆਂ ਤੁਕਾਂ ਹੈ ਤੇ ਕਈ ਵਾਰੀ ਉਹ ਇੰਨੀਆਂ ਲੰਬਾ ਤੁਕੀਆਂ ਇੱਕ ਸਾਹ ਵਿੱਚ ਵੀ ਪੜ੍ਹਨੀਆਂ ਔਖੀਆਂ ਹੋ ਜਾਂਦੀਆਂ। ਉੱਥੇ ਉਹ ਕਾਬਲ ਨੇ ਜਿਵੇਂ ਨਹੀਂ ਹੈ, ਪਰ ਜਿਹੜੇ ਸੁਤੰਤਰ ਹੈ ਸੰਗੀਤ ਵਿੱਚ, ਜਿਹੜੇ ਰਾਗੀ ਸਿੰਘ ਉਹਨਾਂ ਨੂੰ ਗਾ ਲੈਂਦੇ, ਉਹਨਾਂ ਨੂੰ ਕੋਈ ਔਖਿਆਈ ਨਹੀਂ ਹੁੰਦੀ, ਕਿਉਂਕਿ ਉੱਥੇ ਸੰਗਿਆ ਪੜਤਾਲ ਲਿਖ ਦਿੱਤੀ ਹੈ ਕਿ ਗਾਉਣ ਸਮੇਂ ਜਿਵੇਂ ਉਹ ਸ਼ਬਦ ਗੱਲਾਂ ਫਿਰ ਗਾਏ ਜਾਂਦੇ, ਉਸੇ ਤਰ੍ਹਾਂ ਨਾਲੋਂ ਨਾਲ ਜਿਹੜਾ ਜੋੜੀ ਵਜਾਉਣ ਵਾਲਾ ਤਬਲਾ ਵਜਾਉਣ ਵਾਲਾ ਉਹ ਤਾਲ ਵਧਾਈ ਜਾਂਦਾ ਹੈ, ਉਸੇ ਤਰ੍ਹਾਂ ਹੀ ਉਸੇ ਹੀ ਰੂਪ ਵਿੱਚ ਗਾਏ ਜਾ ਸਕਦੇ। ਰਾਗੀ ਸਿੰਘ ਗਾ ਲੈਂਦੇ ਨੇ, ਉੱਥੇ ਨਹੀਂ ਉਹ ਕਹਿੰਦੇ ਵੀ ਸਾਥੋਂ ਨਹੀਂ ਇਹ ਗਾ ਹੁੰਦੇ, ਜਿਹੜੇ ਕਾਵਿ ਦੇ ਨਿਯਮਾਂ ਵਾਲੇ ਉਹ ਉੱਥੇ ਸਿਰ ਫਿਰ ਜਾਣਗੇ, ਕਹਿੰਦੇ ਵੀ ਇਹ ਛੰਦ ਦਾ ਸਾਨੂੰ ਨਹੀਂ ਪਤਾ ਲੱਗਦਾ ਹੈ, ਇਹ ਤਾਂ ਸੁਤੰਤਰ ਹੀ ਹੈ ਵੀ ਉੱਥੇ ਸੁਤੰਤਰ। ਇਸੇ ਤਰ੍ਹਾਂ ਜਿਹੜੇ ਕੋਈ ਵਿਆਕਰਨ ਦੇ ਨਿਯਮ ਹੈ, ਇੱਥੇ ਵੀ ਕਈ ਵਾਰੀ ਦੇਖਾਂਗੇ ਐਸੇ ਲਫ਼ਜ਼ ਆ ਜਾਣਗੇ ਜਿਨ੍ਹਾਂ ਨੂੰ ਅਸੀਂ ਵਿਆਕਰਨ ਦੇ ਨਿਯਮਾਂ ਵਿੱਚ ਨਹੀਂ ਕਹਿ ਸਕਾਂਗੇ ਵੀ ਇਹ ਕਿਵੇਂ ਅਰਥ ਕਰੀਏ, ਉੱਥੇ ਸਿਰਫ ਪ੍ਰਕਰਨ ਨਾਲ ਅਰਥ ਹੋਊਗਾ। ਵਿਆਕਰਨ ਦੇ ਨਿਯਮਾਂ ਨਾਲ ਉੱਥੇ ਅਰਥ ਹੀ ਨਹੀਂ ਹੁੰਦਾ, ਲਫ਼ਜ਼ ਹੀ ਮਹਾਰਾਜ ਨੇ ਕੁਛ ਐਸੇ ਰੱਖੇ ਹੋਏ ਹੈ, ਭਗਤਾਂ ਦੇ ਸ਼ਬਦ ਐਸੇ ਨੇ, ਉਹ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕਾ ਨਾਮ ਡਰੋਰੇ ਸਕੀ ਸਹੇਲੀ ਨੰਦ ਗਹੇਲੀ ਦੇਵਰ ਕੈ ਬ੍ਰਹਿ ਜਰੋਰੇ ਜਫੀ ਰਬਾਬੀ ਬਲਦ ਪਖਾਵਰ ਪਹਿਲਾ ਪੂਤ ਪਿਛਹਿਰੀ ਮਾਈ। ਜੇ ਵਿਆਕਰਨ ਦੇ ਨਿਯਮਾਂ ਨਾਲ ਲੈ ਲਓ, ਇਹਦੇ ਚੁੱਕੀ ਪਰਮਾਰਥ ਦੀ ਵਿਚਾਰ ਕੱਢੋਗੇ ਕੱਖ ਨਹੀਂ ਤੇ ਆਉਂਦਾ ਹੈ। ਪਰ ਜਿਹੜੇ ਦੂਸਰੇ ਸੱਤ ਸ਼ਾਸਤਰ ਉਹਨਾਂ ਨੂੰ ਸਾਹਮਣੇ ਰੱਖੋਗੇ ਫਿਰ ਇਹਦੇ ਵਿੱਚੋਂ ਬੜਾ ਭਾਰੀ ਸਾਰ ਸਿਧਾਂਤ ਹੈ, ਕਿਉਂਕਿ ਸਾਰੇ ਸ਼ਬਦ ਜਿਹੜੇ ਹੈ ਦਿਸ਼ਟ ਕੂਟਾਂ ਵਿੱਚ ਹੈ, ਇਹ ਮੁਦਾਵਣੀ ਵਿੱਚ ਹੈ, ਜਿਵੇਂ ਉਹ ਮੁਦਾਵਣੀ ਹੈ ਨਾ, ਥਾਲ ਵਿੱਚ ਤੈ ਵਸਤੂ ਪਈ ਹਰ ਭੋਜਨੇ ਅੰਮ੍ਰਿਤ ਸਾਰ। ਇਸੇ ਤਰ੍ਹਾਂ ਇਹ ਹੈ ਵਿਜਾਰਤ ਰੂਪ ਵੀ ਸ਼ਬਦ ਹੈ, ਉਹ ਇੱਕ ਵਿਜਾਰਤ ਦੀ ਪਾਈ ਹੋਈ ਹੈ ਵੀ ਇਹ ਸਾਸ ਕੀ ਦੁਖੀ ਵੀ ਬਾਹਰ ਬੰਨੀ ਵੀ ਮੈਂ ਸਖਸ ਦੁਖੀ ਕੀਤੀ ਹੋਈ ਹਾਂ। ਅੰਤਰੀ ਭਾਵ ਹੈ ਵੀ ਆ ਜਿਹੜੀ ਅਵਿਦਿਆ ਰੂਪੀ ਸੱਸ ਨੇ ਮੈਨੂੰ ਬੜਾ ਦੁਖੀ ਕੀਤਾ ਹੋਇਆ ਹੈ। ਸਸਰ ਕੀ ਪਿਆਰੀ, ਜਿਹੜਾ ਸਹੁਰਾ ਅਗਿਆਨ ਹੈ ਉਹਦੀ ਮੈਂ ਬੜੀ ਪਿਆਰੀ ਹੋ ਰਹੀ ਹਾਂ, ਬਹੁਤ ਵੱਡੀ ਅਗਿਆਨਣ ਬਣ ਰਹੀ ਹਾਂ, ਅਗਿਆਨ ਦੇ ਪ੍ਰਭਾਵ ਹੇਠ ਮੈਂ ਤੋਰੀ ਹੋਈ ਹੈ। ਜੇਠ ਕਾ ਨਾਮ ਡਰੋੜੇ, ਜਿਹੜਾ ਧਰਮਰਾਜ ਹੈ ਨਾ ਬਹੁਤ ਵੱਡਾ, ਜੇਠ ਵਰਗਾ ਉਹਦਾ ਨਾਮ ਤੁਹਾਨੂੰ ਸੁਣ ਕੇ ਮੈਨੂੰ ਡਰ ਆਉਂਦਾ ਹੈ। ਇਸ ਤਰ੍ਹਾਂ ਜਾਣੀ ਇਹਦੀ ਪਰਮਾਰਥ ਦੀ ਜਿਹੜੀ ਵਿਚਾਰ ਹੈ ਨਾ ਉਹ ਸਾਰੀ ਰੱਖੀ ਹੋਈ ਹੈ ਵਿਆਕਰਨ ਦੇ ਨਿਯਮਾਂ ਵਿੱਚ, ਲਿਆ ਕੇ ਉਹਦਾ ਕੋਈ ਅਰਥ ਨਹੀਂ ਕਹਿੰਦੇ, ਕਿਉਂਕਿ ਉਹ ਤਾਂ ਕਹਿੰਦੇ ਇੱਕੋ ਹੀ ਅਰਥ ਹੁੰਦਾ ਹੈ, ਦੂਜਾ ਤਾਂ ਅਰਥ ਹੀ ਨਹੀਂ ਹੁੰਦਾ। ਇੱਥੇ ਹੁਣ ਤੁਸੀਂ ਦੇਖ ਲਓ ਬਾਹਰਲਾ ਅਰਥ ਕਰਾਂਗੇ ਤੇ ਕੱਖ ਨੀ ਪੱਲੇ ਪੈਂਦਾ ਹੈ ਵੀ ਮੈਂ ਸੱਸ ਦੀ ਗਲੀ ਦਿੱਤੀ ਆ, ਸਹੁਰੇ ਨੂੰ ਮੈਂ ਪਿਆਰੀ ਹੈ, ਜੇੜ ਦਾ ਨਾਮ ਸੁਣ ਕੇ ਮੈਂ ਕੰਬਦੀ ਹਾਂ। ਇਹਦੇ ਵਿੱਚੋਂ ਵੀ ਸਾਨੂੰ ਉਧਰ ਹੈ ਜਿਹੜੀ ਉਹ ਦਿਸ਼ਟਕੂਟਾਂ ਦਾ ਨਿਯਮ ਹੈ ਉਹਨੂੰ ਲਈ ਇਹਦੇ ਵਿੱਚ ਬਹੁਤ ਕੁਛ ਹੈ। ਜਿਸ ਤਰ੍ਹਾਂ ਇਹ ਜਿਹੜੀ ਗੁਰਬਾਣੀ ਹੈ ਇਹ ਕਈ ਵਾਰੀ ਇਹ ਜਿਹੜੇ ਵਿਆਕਰਨ ਦੇ ਨਿਯਮਾਂ ਇਹਨਾਂ ਤੋਂ ਸੁਤੰਤਰ ਹੋ ਕੇ ਵੀ ਵਿਚਾਰ ਹੋਈ ਹੋਈ ਹੈ। ਉਹ ਕਈ ਵਾਰੀ ਆ ਜਿਹੜੇ ਵਿਆਕਰਨ ਗਏ ਨੇ ਨਾ ਇਹ ਜ਼ਿਆਦਾ ਵਿਆਕਰਨਾਂ ਨੂੰ ਤਰਜੀਹ ਦੇਣ ਵਾਲੇ ਉਹ ਪਿੰਡਰੀ ਮਹਾਂਪੁਰਸ਼ ਕੋਲ ਚਲੇ ਜਾਂਦੇ ਸਨ। ਕਹਿੰਦੇ ਜੀ ਇੱਥੇ ਵਿਆਕਰਨ ਦਾ ਨਿਯਮ ਉਹ ਨਹੀਂ ਲੱਗਦਾ, ਆਹ ਨਹੀਂ ਲੱਗਦਾ ਹੈ, ਉਹ ਨਹੀਂ ਲੱਗਦਾ ਹੈ। ਉਹ ਹੁਣ ਬੜੇ ਇਸ ਪਾਸੇ ਤੋਂ ਸਿਆਣੇ ਨੇ, ਉਹ ਕਹਿੰਦੇ ਤੁਸੀਂ ਆ ਪੰਜਾਬੀ ਦੇ ਵਿਆਕਰਨ ਨੂੰ ਲਈ ਜਾਂਦੇ, ਪਹਿਲਾਂ ਸੰਸਕ੍ਰਿਤ ਦਾ ਵੇਖੋ, ਉਹਦੇ ਵਿਆਕਰਨ ਦੇ ਨਿਯਮ ਵੱਖਰੇ ਨੇ। ਜਿਹੜਾ ਪੰਜਾਬੀ ਦਾ ਤੁਹਾਡਾ ਵਿਆਕਰਨ ਹੀ ਅਧੂਰਾ ਹੈ, ਜਿਹੜਾ ਹੋਇਆ ਹੀ ਅਧੂਰਾ, ਉਹਨੇ ਅਧੂਰੇ ਨੇ ਕੀ ਗੁਰਬਾਣੀ ਦੇ ਅਰਥਾਂ ਨੂੰ ਖੋਲ ਦੇਣਾ ਹੈ। ਹਰ ਇੱਕ ਭਾਸ਼ਾ ਦਾ ਵਿਆਕਰਨ ਆਪਣਾ ਆਪਣਾ ਹੈ, ਉਹਦੇ ਵਿੱਚ ਵੀ ਕੋਈ ਜਿਨ੍ਹਾਂ ਨੇ ਬਣਾਏ ਉਹਨਾਂ ਵਿੱਚ ਆਪਣੇ ਵਿੱਚ ਖਾਮੀਆਂ, ਆਪਣੀ ਉਹਨਾਂ ਦੀ ਉੱਥੋਂ ਤੱਕ ਪਹੁੰਚ ਹੈ ਨਹੀਂ ਹੈ, ਬੁੱਧੀ ਹੈ ਨਹੀਂ ਹੈ, ਇਸ ਕਰਕੇ ਉਹਨਾਂ ਵਿੱਚ ਉਹ ਨਿਮਤਾਈਆਂ ਰਹਿ ਜਾਂਦੀਆਂ ਨੇ। ਕਿਉਂਕਿ ਪਹਿਲਾਂ ਜਿਹੜੀ ਬੋਲੀ ਹੈ ਭਾਸ਼ਾ ਹੈ, ਫਿਰ ਉਦੋਂ ਬਾਅਦ ਹੀ ਉਹ ਭਾਸ਼ਾ ਦਾ ਅੱਗੇ ਵਿਆਕਰਨ ਬਣਦਾ ਹੈ। ਜਿਹੜੀ ਭਾਸ਼ਾ ਹੈ ਉਹ ਕੌਣ ਬਣਾਉਂਦੇ? ਲੋਕ ਬਣਾਉਂਦੇ। ਜਿਵੇਂ ਬੋਲਣ ਲੱਗ ਜਾਂਦੇ ਹੈ ਉਵੇਂ ਭਾਸ਼ਾ ਬਣ ਜਾਂਦੀ ਹੈ। ਜਿਹੜੀ ਚੀਜ਼ ਦਾ ਲੋਕ ਨਾਂ ਰੱਖ ਲੈਣ ਵੀ ਅਸੀਂ ਇਹਨੂੰ ਆਖਣਾ ਹੈ, ਸੋ ਨਿਯਮ ਕਲਪਿਆ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆ ਜੰਗ ਯੁੱਧਾਂ ਵਿੱਚ ਐਸੇ ਕੁਛ ਹੋਰ ਲਫ਼ਜ਼ ਕਲਪ ਲਏ ਸਨ ਜਿਹਨਾਂ ਨੂੰ ਨਿਹੰਗ ਸਹੀ ਹੁਣ ਬੋਲੇ ਕਹਿ ਦਿੰਦੇ, ਖਾਲਸੇ ਬੋਲੇ ਕਹਿ ਦਿੰਦੇ। ਹੁਣ ਉਹਨਾਂ ਦੇ ਜਿਹੜੇ ਉਹ ਖਾਲਸੀ ਬੋਲੇ ਹੈ ਉਹਨਾਂ ਦੇ ਆਪਣੇ ਲਫ਼ਜ਼ ਨੀਅਤ ਕੀਤੇ ਹੋਏ ਹੈ ਵੀ ਅਸੀਂ ਰੰਬੇ ਨੂੰ ਕੀ ਕਹਿਣਾ ਹੈ। ਇਸੇ ਤਰ੍ਹਾਂ ਜਿਹੜੀ ਬਤਾਊ ਇਹਨਾਂ ਨੂੰ ਕੀ ਕਹਿਣਾ, ਗੋਭੀ ਨੂੰ ਕੀ ਕਹਿਣਾ ਹੈ, ਹਲ ਨੂੰ ਕੀ ਆਖਣਾ, ਕਹੀ ਨੂੰ ਕੀ ਆਖਣਾ ਹੈ, ਉਹ ਸਾਰੇ ਆਪਣੇ ਲਫ਼ਜ਼ ਉਹਨਾਂ ਦੇ ਕਲਪੇ ਹੋਏ, ਉਹਦੇ ਮੈਨੇ ਉਹੀ ਸਮਝਦੇ ਝਟਪਟ। ਸਾਡੇ ਸਾਹਮਣੇ ਕੋਈ ਉਹ ਕਹੀ ਵਹੀ ਜਾਣ ਜਿਹਦੇ ਤਾਂ ਅਸੀਂ ਉਹਨਾਂ ਨੇ ਖਾਲਸੇ ਬੋਲਿਆ ਨੂੰ ਦਫ਼ਤਰਾਂ ਨੂੰ ਜਾਣਦੇ ਹੋ ਤਾਂ ਸਮਝਾਂਗੇ ਵੀ ਹੁਣ ਇਹ ਕਹਿੰਦਾ ਹੈ। ਹੁਣ ਕਿਸੇ ਨੇ ਕਹਿ ਦਿੱਤਾ ਵੀ ਖਾਲਸਾ ਜੀ ਕਿਵੇਂ ਘੋੜ ਦੌੜ ਹੋ ਰਹੀ ਹੈ, ਉਹ ਕਹਿੰਦੇ ਜੀ ਹਾਂ ਇਹ ਕੋਈ ਸਰੀਰ ਬਿੱਟਲ ਮੱਠਾ ਵੀ ਸੀ, ਇਸ ਕਰਕੇ ਫਿਰ ਇਹ ਘੋੜ ਦੌੜ ਹੋ ਰਹੀ ਹੈ। ਆ ਵੀ ਉਹ ਨਾਤਾ ਧੋਤਾ ਹੈ ਨਹੀਂ ਸੀ ਬਹੁਤੇ ਦਿਨ, ਉਹ ਬੈਲ ਖੈਲਣ ਕੱਪੜਿਆਂ ਵਿੱਚ ਜੂਆਂ ਪੈ ਗਈਆਂ ਤੇ ਹੁਣ ਖਾਲਸੇ ਬੋਲੇ ਵਿੱਚ ਫੁੱਲਦਾ, ਕਹਿੰਦੇ ਵੀ ਘੋੜ ਦੌੜ ਕਿਉਂ ਜ਼ਿਆਦਾ ਹੋਰ ਜੂਆਂ ਕਿਉਂ ਬਹੁਤੀਆਂ ਪਈਆਂ ਤੇਰੇ? ਉਹ ਕਹਿੰਦੇ ਵੀ ਸੇਬ ਖਾਲਸੇ ਦੇ ਸੇਬ ਢਿੱਲ ਮੱਠ ਆ ਗਈ ਸੀ, ਯਾਨੀ ਪੈਰਾਂ ਅੱਕੜ ਭੰਨਦਾ ਹੋ ਗਿਆ ਸੀ, ਧਾਪ ਧੂਪ ਚੜ ਗਿਆ ਸੀ। ਅੱਕੜ ਭੰਨ ਕਹਿ ਦੇ ਅਸੀਂ ਕਹਾਂਗੇ ਵੀ ਧਾਪ ਚੜ ਗਿਆ, ਉਹ ਕਹਿੰਦੇ ਅੱਕੜ ਭੰਨ ਦਾ ਫੈਰਾ ਹੈ, ਕਿਉਂਕਿ ਇਹ ਜਿਹੜਾ ਤਾਪ ਹੈ ਨਾ ਇਹ ਸਾਰੀ ਅੱਕੜ ਹੀ ਭੰਨ ਦਿੰਦਾ ਨਾ। ਜੇ ਮਨੁੱਖ ਪਹਿਲਾਂ ਬੋਲਦਾ ਚੱਲਦਾ ਹੁੰਦਾ ਕਿਤੇ ਤਾਪ ਚੜਿਆ ਹੋਇਆ, ਫਿਰ ਦੇਖੋ ਕਹਿੰਦੇ ਇੱਥੇ ਨਹੀਂ ਦੋ ਜਾਣੇ ਫੜ ਫੜ ਕੇ ਲਿਜਾਣਗੇ, ਅੱਕੜ ਲੱਪਈ ਭੰਨੀ ਹੁੰਦੀ ਹੈ, ਸਿੱਧਾ ਜਾਣੀ ਹੋ ਕੇ ਤੁਰਦਾ ਹੈ। ਸਭ ਹੋਸ਼ਾ ਬੋਸ਼ਾ ਭੁੱਲ ਜਾਂਦੀ ਹੈ। ਕਹਿੰਦੇ ਵੀ ਚਲੋ ਜੇ ਆਕੜ ਭੰਨ ਦਾ ਪਹਿਰਾ ਹੋ ਗਿਆ ਸੀ, ਇਹ ਘੋੜ ਦੌੜ ਹੋਣੀ, ਫਿਰ ਤੂੰ ਬਈ ਆਪਣੀ ਛਾਉਣੀ ਬਦਲ ਲੈਣੀ ਸੀ। ਛਾਉਣੀ ਬਦਲ ਲੈਣ ਕੀ ਹੈ ਵੀ ਕੋਈ ਸਮਝੂ ਉਹਨਾਂ ਦਾ ਬੁੱਲ ਹੈ ਵੀ ਤੂੰ ਕੱਪੜੇ ਜਿਹੜੇ ਹੈ ਉਹ ਤਾਂ ਪੁੱਠੇ ਪਾ ਲੈਣੇ ਸੀ, ਚੂੜਾ ਲਾ ਕੇ ਆਪੇ ਘੋੜ ਸੌੜ। ਇਹ ਹੁਣ ਉਹੀ ਜਾਣਦੇ ਨਾ ਉਹਨਾਂ ਦੇ ਬੋਲੇ ਹੈ। ਇਸ ਤਰ੍ਹਾਂ ਹੁਣ ਗੁਰੂ ਮਹਾਰਾਜ ਤਾਂ ਸਾਰੀ ਦੁਨੀਆਂ ਵਿੱਚ ਵਿਚਰੇ ਹੈ, ਉਹਨਾਂ ਦੇ ਜਿਹੜੇ ਕਿੱਥੇ ਜਿੱਥੇ ਵਿਚਰੇ ਉੱਥੇ ਉੱਥੇ ਉਹਨਾਂ ਨੇ ਬੋਲੀ ਵਿੱਚ ਮਹਾਰਾਜ ਨੇ ਬਚ ਲਿਆ, ਲਫਜ ਲਏ, ਬਾਣੀ ਉਚਾਰੀ ਹੈ। ਇਹ ਵਿਆਹ ਕਰਨ ਦੇ ਨੇ ਮਨ ਕੀ ਕਰਨਗੇ ਇੱਥੇ, ਇਹ ਅਕਾਲ ਗੋ ਬਾਣੀ ਹੈ। ਅਕਾਲ ਗੋ ਬਾਣੀ ਤੇ ਭਲਾ ਆ ਕਿਸੇ ਮਨੁੱਖ ਦੇ ਜਿਹੜੇ ਕਬਲ ਨਿਜਮ ਜੇ ਕਲਪੇ ਹੋਏ ਉਹ ਕਿਵੇਂ ਲਾਗੂ ਹੋ ਸਕਣਗੇ। ਸੋ ਇਸ ਕਰਕੇ ਜਦੋਂ ਵਿਚਾਰ ਹੁੰਦੀ ਹੈ ਫਿਰ ਉੱਥੇ ਉਹ ਸਾਰੇ ਮੂੰਹ ਵੀ ਖਾਂਦੇ ਨੇ, ਕੋਈ ਉਹਨਾਂ ਨੂੰ ਗੱਲ ਨਹੀਂ ਆਉਂਦੀ ਹੈ। ਉਹ ਐਸੇ ਬਾਣੀ ਵਿੱਚੋਂ ਲਫਜ ਨੇ, ਮੰਨੈ ਤਰਾ ਤਾਰੇ ਗੁਰ ਸਿੱਖ, ਕਹਿੰਦੇ ਗੁਰ ਦੇ ਰਾਰੇ ਨੂੰ ਉਕੜ ਲੱਗਿਆ ਹੈ ਅੱਗੇ ਨੂੰ ਹੈਗਾ ਹੈ। ਦੱਸੋ ਕਹਿੰਦੇ ਵਿਆਕਰਣ ਨਿਯਮ ਅਨੁਸਾਰ ਤੁਸੀਂ ਇਹਨੂੰ ਸੰਬੰਧਕ ਸਮਝੋਗੇ, ਇਹਦਾ ਦੂਰ ਦਾ ਸੰਬੰਧ ਹੈ ਲਫਜ ਦਾ ਕਿ ਨੇੜੇ ਦਾ ਸੰਬੰਧ ਹੈ, ਕਰੋ ਨਿਰਣਾ। ਬਹੁਤ ਸੇ ਫਿਰ ਉਹ ਸਾਰੇ ਚੁੱਪ ਚੁੱਪ ਹੋ ਜਾਂਦੇ, ਕਹਿੰਦੇ ਵੀ ਤੁਸੀਂ ਕਹਿੰਦੇ ਨਾ ਵਿਆਕਰਣ ਦੇ ਨਿਯਮ ਅਨੁਸਾਰ ਵੀ ਬਾਣੀ ਚਾਹੀਦੀ ਹੈ, ਇੱਥੇ ਆ ਹੋ ਗਿਆ, ਇੱਥੇ ਹੋ ਗਿਆ। ਕਹਿੰਦੇ ਇਹ ਦੱਸੋ ਇੱਥੇ ਕਿਹੜਾ ਨਿਯਮ ਲਾ ਕੇ ਤੁਸੀਂ ਅਰਥ ਕਰਾਓਗੇ, ਇਹਦੇ ਸਰਤ ਜਿਹੜਾ ਪ੍ਰਕਰਣ ਚੱਲ ਰਿਹਾ ਹੈ ਉਹ ਸੰਸਾਰ ਅਸ਼ਟ ਸਪਸ਼ਟ ਹੋ ਹੀ ਜਾਣੀ ਹੈ, ਵਿਆਕਰਨ ਨੂੰ ਲੋੜ ਹੀ ਨਹੀਂ ਹੈ। ਜਿੱਥੋਂ ਜਥਾ ਪ੍ਰਕਰਣ ਤਥਾ ਅਰਥਮ, ਇਹੋ ਜਿਹਾ ਪ੍ਰਕਰਣ ਚੱਲ ਰਿਹਾ ਹੋਏ ਜਾਂ ਕਿਸੇ ਪਦ ਦਾ ਅਰਥ ਹੁੰਦਾ ਹੈ, ਇਹ ਥੋੜਾ ਵੀ ਇੱਥੇ ਔਕੜ ਲੱਗਾ ਹੈ, ਇਹ ਜੀ ਇਉਂ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਇੱਥੇ ਪ੍ਰਕਰਣ ਨਾਲ ਅਰਥ ਹੈ। ਇਹ ਛੱਡ ਦਿਓ ਤੁਸੀਂ ਆਪਣੇ ਨਿਯਮ ਨੂੰ ਸਮਝੋ, ਬਾਣੀ ਨੂੰ ਸੁਤੰਤਰ ਸਮਝੋ ਔਰ ਇਸ ਤਰ੍ਹਾਂ ਦੇ ਬੇਅੰਤ ਲਾਹਾ ਜਾਏ ਜਿਹੜੇ ਜਿਨ੍ਹਾਂ ਤੇ ਅਸੀਂ ਵਿਆਕਰਨ ਦੇ ਨਿਯਮ ਜੇ ਲਾਗੂ ਕਰਕੇ ਅਰਥ ਫਿਰ ਪ੍ਰਕਰਣ ਅਨੁਸਾਰ ਨਹੀਂ ਕਰ ਸਕਦੇ ਹਾਂ, ਜੇ ਉਹਨਾਂ ਨੂੰ ਲਾਗੂ ਕਰਾਂਗੇ ਅਰਥ ਜਿਹੜਾ ਸਾਰਾ ਪ੍ਰਕਰਣ ਤੋਂ ਬਾਹਰ ਚਲਿਆ ਜਾਏਗਾ। ਤਾਂ ਇਹ ਜਿਹੜੀ ਬਾਣੀ ਹੈ ਸੰਗੀਤ ਦੇ ਨਿਯਮਾਂ ਵਿੱਚ ਪੂਰੀ ਹੈ, ਇੱਥੇ ਕੋਈ ਨਹੀਂ ਵੀ ਕੋਈ ਸ਼ਬਦ ਕਹਦਿਆ ਵੀ ਇਹ ਮਹਾਰਾਜ ਨੇ ਵੀ ਸੰਗੀਤ ਤੋਂ ਵੀ ਸੁਤੰਤਰ ਹੋ ਕੇ ਸ਼ਬਦ ਉਚਾਰਨ ਕੀਤਾ ਹੈ, ਕਾਵਿ ਦੇ ਨਿਯਮਾਂ ਤੋਂ ਵੀ ਸੁਤੰਤਰ ਹੈਗੀ ਹੈ, ਵਿਆਕਰਨ ਦੇ ਨਿਯਮਾਂ ਤੋਂ ਵੀ ਸੁਤੰਤਰ ਹੈਗੀ ਹੈ, ਪਰ ਰਾਗਾਂ ਵਿੱਚ ਐਨ ਸੰਪੂਰਨ ਹੈ ਬਾਣੀ। ਇਸ ਕਰਕੇ ਜਦੋਂ ਵੀ ਕੋਈ ਸ਼ਬਦ ਗੁਰੂ ਮਹਾਰਾਜ ਲਿਖਦੇ ਨੇ, ਲਿਖਾਉਂਦੇ ਨੇ ਜਾਂ ਉਚਾਰਦੇ ਨੇ, ਉਹ ਪਹਿਲਾਂ ਸੰਗੀਤ ਦੇ ਨਿਯਮ ਰੱਖਦੇ ਨੇ। ਦੇਖ ਲਓ ਇੱਥੇ ਲਿਖਿਆ ਕਰ ਪਹਿਲਾਂ ਨਾਲ ਹੀ, ਇਹ ਪਹਿਲੇ ਤੁਰ ਸੁਰ ਤਾਲ ਵਿੱਚ ਇਹ ਸ਼ਬਦ ਗਾਉਣਾ ਹੈ, ਉਚਾਰਿਆ ਵੀ ਇਸੇ ਤਾਲ ਵਿੱਚ ਹੀ। ਇਹ ਸ਼ਬਦ ਦੀਆਂ ਪੌੜੀ ਦੀਆਂ ਤੁਕਾਂ ਕਿੰਨੀਆਂ ਆਉਣਗੀਆਂ, ਉਹ ਵੀ ਨਾਲ ਹੈ ਤਿੰਨ ਤੁਕੀ, ਵੀ ਤਿੰਨ ਤਿੰਨ ਤੁਕੀ ਵਾਲੀ ਪੌੜੀ ਹੋਵੇਗੀ। ਪਰਮੇਸ਼ਰ ਵਾਹਿਗੁਰੂ ਕੈਸਾ ਹੈ ਜਿਸ ਦੀ ਇਹ ਸ਼ਬਦ ਵਿੱਚ ਮਹਿਮਾ ਵਡਿਆਈ ਕਰਨੀ ਹੈ, ਉਹ ਬਹੁਤੇ ਨਹੀਂ, ਉਹ ਇੱਕੋ ਇੱਕ ਹੈ। ਉਹ ਫਿਰ ਓਮਕਾਰ ਹੈ, ਸਭ ਦਾ ਪ੍ਰਕਾਸ਼ਕ, ਸਭ ਦੀ ਰੱਖਿਆ ਕਰਨ ਵਿੱਚ ਸਮਰੱਥ, ਸਭ ਦੀ ਮਦਦ ਕਰਨ ਵਾਲਾ, ਤੇ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਿਆਣੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਜਿਹੜੇ ਕੋਲ ਉਹਦੀ ਭਗਤੀ ਕਰਦੇ ਰਹਿੰਦੇ ਨੇ, ਉਹਨਾਂ ਦੀ ਕਿਵੇਂ ਰੱਖਿਆ ਕਰਦਾ ਹੈ, ਕਿਵੇਂ ਇੱਜ਼ਤ ਹੋਰ ਉਹਨਾਂ ਦੀ ਰੱਖਦਾ ਹੈ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ। ਇਹ ਸ਼ਬਦ ਰਾਹੀਂ ਉੱਤਮ ਵਕਤ ਦੇ ਦੁਆਰਾ ਵਾਹਿਗੁਰੂ ਦੇ ਸਨਮੁਖ ਰੂਪ ਵਿੱਚ ਇਹ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਇਹ ਵਾਹਿਗੁਰੂ ਤੋਂ ਜਿਹੜੇ ਕੋਈ ਭਗਤੀ ਕਰਨ ਵਾਲੇ ਹਨ ਭਗਤ ਉਹਨਾਂ ਦੀ ਤਾਂ ਸਦਾ ਹੀ ਇੱਜ਼ਤ ਉਭਰੋ ਰੱਖਦਾ ਹੈ। ਦੋ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਭਗਤਾਂ ਨੂੰ ਜ਼ਿਆਦਾ ਤੰਗ ਕਰਦੇ ਨੇ। ਇੱਕ ਤਾਂ ਮਨਮੁੱਖ ਲੋਕ ਨੇ ਜਿਹੜੇ ਭਗਤੀ ਕਰਨ ਵਾਲੇ ਨਾ ਉਹਨਾਂ ਦੀ ਉਹ ਜ਼ਿਆਦਾ ਨਿੰਦਿਆ ਕਰਦੇ ਨੇ, ਬਹੁਤ ਤਬਾਹ ਲਾਉਂਦੇ, ਉਹ ਕਰਦਾ ਉਹ ਕਰਦਾ ਹੈ। ਪਰ ਉਹਨਾਂ ਦੀ ਉਹ ਜਿਹੜੀ ਕੋਈ ਨਿੰਦਿਆ ਹੈ ਨਾ ਪੰਡਿਤ ਪ੍ਰਚਾਰ, ਉਹਦਾ ਭਗਤਾਂ ਤੇ ਕੋਈ ਅਸਰ ਨਹੀਂ ਹੁੰਦਾ ਹੈ। ਉਹ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜ੍ਹੇ ਸੁਣਵਾਈ। ਜਿਵੇਂ ਜਿਵੇਂ ਉਹ ਮਨੁੱਖ ਲੋਕ ਨਿੰਦਕ ਬਣ ਕੇ ਨਿੰਦੀ ਕਰਦੇ ਨੇ ਤਿਵੇਂ ਤਿਵੇਂ ਭਗਤੀ ਕਰਨ ਵਾਲਿਆਂ ਦੀ ਸਵਾਈ ਮਹਿਮਾ ਚੜ੍ਹਦੀ ਹੈ, ਹੋਰ ਖੁਸ਼ ਹੁੰਦੇ ਜਾਂਦੇ ਨੇ। ਦੂਜੇ ਲੋਕ ਹੁੰਦੇ ਰਾਜੇ ਮਹਾਰਾਜੇ ਪਾਤਸ਼ਾਹ, ਜਿਹੜੇ ਭਗਤ ਲੋਕ ਹੈ ਉਹ ਭਗਤ ਦੀ ਭਗਤ ਸੱਚੀ ਸਰਕਾਰ ਦੇ ਬੰਦੇ ਹੈ। ਇਹ ਜਿਹੜੇ ਝੂਠੀ ਸਰਕਾਰ ਵਾਲੇ ਉਹ ਕਹਿੰਦੇ ਸਾਡੀ ਨੀ ਇਹ ਨੀ ਮੰਨਦੇ। ਉਹ ਫਿਰ ਜਿਹੜੇ ਇਹ ਦੁਨੀਆਂ ਦੇ ਪਾਤਸ਼ਾਹ ਉਹਨਾਂ ਨੂੰ ਈਨ ਮਨਾਉਣ ਲਈ ਫਿਰ ਉਹ ਵੀ ਤੰਗ ਕਰਦੇ ਨੇ, ਪਰ ਉਹ ਈਨ ਨੀ ਮੰਨਦੇ। ਉਹ ਕਹਿੰਦੇ ਅਸੀਂ ਨੀ ਤੁਹਾਡੇ ਸਰਕਾਰ ਦੇ ਨਹੀਂ, ਅਸੀਂ ਤਾਂ ਸੱਚੀ ਸਰਕਾਰ ਦੇ ਹਾਂ, ਜਿਵੇਂ ਉਹਦਾ ਹੁਕਮ ਉਵੇਂ ਕਰਾਂਗੇ, ਤੁਹਾਡੇ ਹੁਕਮ ਨੂੰ ਅਸੀਂ ਨੀ ਕੋਈ ਮੰਨਦੇ। ਕਿਉਂਕਿ ਉਹ ਪਰਮੇਸ਼ੁਰ ਦੇ ਹੋ ਜਾਂਦੇ ਹੈ, ਪਰਮੇਸ਼ੁਰ ਪ੍ਰਾਇ ਰਹਿੰਦੇ ਹੈ, ਪਰਮੇਸ਼ੁਰ ਵੱਲੋਂ ਜੋ ਹੁਕਮ ਹੁੰਦਾ ਉਹੀ ਉਹ ਕੁਝ ਕਹਿੰਦੇ ਉਹੀ ਕੁਝ ਕਰਦੇ ਨੇ। ਜਿਹੜੇ ਆ ਦੁਨੀਆਂ ਦੇ ਪਛੁੱਠੇ ਪਾਤਸ਼ਾਹ ਉਹ ਕਹਿੰਦੇ ਜਿਵੇਂ ਅਸੀਂ ਕਹਿੰਦੇ ਉਵੇਂ ਕਰੋ, ਉਹ ਨਹੀਂ ਮੰਨਦੇ, ਜਿਸ ਕਰਕੇ ਫਿਰ ਉਹਨਾਂ ਨੂੰ ਉਹ ਤਸੀਹੇ ਦੇਣੇ ਸ਼ੁਰੂ ਕਰ ਦਿੰਦੇ ਹੈ। ਆ ਭਗਤ ਕਾਮਦੇਵ ਜੀ ਦਾ ਜੀਵਨ ਪੜ੍ਹ ਲਓ, ਜਿੱਥੇ ਮਨੁੱਖ ਲੋਕਾਂ ਨੇ ਭੰਡੀ ਪ੍ਰਚਾਰ ਕੀਤਾ ਉਹਨਾਂ ਦਾ, ਉੱਥੇ ਪਾਤਸ਼ਾਹ ਨੇ ਆਪਣੀ ਈਨ ਮਨਾਉਣ ਲਈ ਕੀ ਕੁਝ ਕੀਤਾ ਹੈ। ਕਬੀਰ ਜੀ ਦਾ ਜੀਵਨ ਪੜ੍ਹ ਲਓ, ਉਹਦੇ ਵਿੱਚ ਵੀ ਮਨੁੱਖ ਲੋਕ ਉਹਨਾਂ ਨੂੰ ਬਹੁਤ ਬੁਰਾ ਭੁਲਾ ਕਹਿੰਦੇ ਰਹੇ। ਕੋਈ ਕਹਿੰਦੇ ਉਹ ਤੂੰ ਤਾਂ ਪੜੂਆ ਹੈ, ਤੂੰ ਤਾਂ ਫਫਾ ਕੁੱਟਣਾ ਹੈ। ਕੋਈ ਕਹਿੰਦੇ ਫਫਾ ਕੁੱਟਣ ਨੀ, ਇਹ ਤਾਂ ਚੋਰਾਂ ਦਾ ਯਾਰ ਹੈ, ਚੋਰਾਂ ਦੇ ਨਾਲ ਇਹਨੀ ਲੜਕੀ ਵਿਆਹੀ ਹੈ ਉਹਨਾਂ ਦਾ ਹੈ। ਕੋਈ ਕੁਝ ਕਹਿੰਦਾ ਰਿਹਾ, ਕੋਈ ਕੁਝ ਕਹਿੰਦਾ ਹੈ। ਇਸੇ ਤਰ੍ਹਾਂ ਦੁਨੀਆਂ ਦੇ ਪਾਤਸ਼ਾਹ ਵੀ ਉਹ ਕਬੀਰ ਸਾਹਿਬ ਨੂੰ ਤੰਗ ਕਰਦੇ ਰਹੇ, ਉਹ ਪੇੜੀਆਂ ਜਿਹੀਆਂ ਪਾ ਕੇ ਗੰਗਾ ਵੀ ਸੁੱਟਦੇ ਰਹੇ। ਗੰਗਾ ਕੀ ਲਹਿਰ ਮੇਰੀ ਛੁੱਟੀ ਜੀਰ ਮਿਰਗ ਸ਼ਾਲਾ ਪਰ ਬੈਠੇ, ਕਬੀਰ ਉਹ ਸ਼ਬਦ ਵਿੱਚ ਸੇਧ ਆਉਂਦੀ ਹੈ। ਇਸੇ ਤਰ੍ਹਾਂ ਨਾਮਦੇਵ ਦੇਵੀ ਵੀ ਉਹ ਪਾਵੋ ਬੇੜੀ ਹੱਥੋ ਤਾਲ ਨਾਮਾ ਗਾਵੇ ਗੁਣ ਗੋ ਪਾਲ, ਵੀ ਪੈਰਾਂ ਵਿੱਚ ਬੇੜੀਆਂ ਪਾਈਆਂ। ਇਸੇ ਤਰ੍ਹਾਂ ਹੱਥਾਂ ਵਿੱਚ ਕਹਿੰਦੇ ਨਾਮਦੇਵ ਫਿਰ ਵੀ ਪਰਮੇਸ਼ੁਰ ਦੇ ਗੁਣ ਗਾਉਂਦਾ ਹੈ, ਤੇ ਕੋਈ ਨੀ ਪ੍ਰਵਾਹ ਕਰਦਾ ਵੀ ਮੇਰੀਆਂ ਮੇਰੇ ਬੇੜੀਆਂ ਪਾ ਮੇਰੇ ਹੱਥ ਬੰਨਤੇ ਨੂਰ ਤੇ ਨੇ ਇਹਨਾਂ ਨੇ। ਉਹ ਸਿਰਫ ਸਾਰਾ ਕੁਛ ਹੈ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਤੂੰ ਕਰ। ਜਿਹੜਾ ਹੁਣ ਪਰਮੇਸ਼ੁਰ ਦਾ ਬਣ ਗਿਆ ਉਹ ਇਹਨਾਂ ਦੀ ਮੰਨਦਾ ਨਹੀਂ ਹੈ, ਉਹ ਲੋਕ ਔਖੇ ਹੋ ਜਾਂਦੇ ਹੈ। ਉਹ ਕਹਿੰਦੇ ਔਖੇ ਹੋਏ ਤਾਂ ਪਈ ਹੋ ਕਿਉਂ, ਮੈਂ ਤਾਂ ਤੋਗੀ ਲੈਣਾ। ਬਸ ਇੱਥੇ ਚੱਕਰ ਪੈ ਜਾਂਦਾ ਹੈ। ਉਹ ਮਨਮੁੱਖ ਲੋਕ ਉਹਨਾਂ ਦੇ ਮਗਰੋਂ ਨੇ ਨਹੀਂ ਲੱਗਣਾ ਹੁੰਦਾ ਹੈ, ਉਹ ਫਿਰ ਨਿੰਦੇ ਦੇ ਭੰਡਦੇ ਨੇ, ਮਾੜਾ ਮਾੜਾ ਕਹਿੰਦੇ ਨੇ। ਰਾਜੇ ਲੋਕ ਆਪਣੀ ਈਨ ਮਨਾਉਣ ਲਈ ਉਹਨੂੰ ਤੰਗ ਕਰਦੇ, ਇਸ ਕਰਕੇ ਉਹਨਾਂ ਦੀ ਪ੍ਰਵਾਹ ਨਹੀਂ ਮੰਨਦਾ ਹੈ। ਇਸ ਕਰਕੇ ਬਾਣੀ ਵਿੱਚ ਕਿਹਾ ਭਗਤਾਂ ਤੈਸੈ ਸਾਰੀ ਜੋੜ ਕਦੇ ਨਾ ਆਇਆ, ਇਹਨਾਂ ਦਾ ਆਪੋ ਵਿੱਚ ਹੀ ਜੋੜ ਨਹੀਂ ਮਿਲਦਾ, ਸੰਬੰਧ ਨਹੀਂ ਜੁੜਦਾ ਹੈ। ਉਹ ਪਰਮੇਸ਼ੁਰ ਦੀ ਆਗਿਆ ਅਨੁਸਾਰ ਸਭ ਕੁਛ ਕਰਦੇ, ਉਹ ਕਹਿੰਦੇ ਜਿਵੇਂ ਅਸੀਂ ਕਹਿੰਦੇ ਉਵੇਂ ਕਰ। ਇੱਥੋਂ ਫਰਕ ਪੈ ਜਾਂਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਜੂਰੀ ਵਿੱਚ ਪੁੱਛਿਆ ਕਿ ਮਹਾਰਾਜ ਪਰਮੇਸ਼ੁਰ ਕਿਵੇਂ ਭਗਤਾਂ ਦੀ ਰੱਖਿਆ ਕਰਦਾ ਹੈ, ਕਿਵੇਂ ਇੱਜ਼ਤ ਉਹ ਰੱਖਦਾ ਹੈ। ਆਪ ਜੀ ਕਿਰਪਾ ਕਰਕੇ ਦੱਸੋ। ਇੱਕ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਭੈਰੋ ਰਾਗ ਵਿੱਚ ਵੀ ਆਇਆ, ਜਿਹਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਪ੍ਰਹਿਲਾਦ ਦੀ ਪਰਮੇਸ਼ਰ ਨੇ ਕਿਵੇਂ ਰੱਖਿਆ ਕੀਤੀ ਸੀ ਪ੍ਰਗਟ ਕਰਕੇ। ਆਪ ਉਹ ਸਾਰੀ ਵਾਰਤਾ ਸਾਨੂੰ ਸੁਣਾਓ। ਉਹ ਫਿਰ ਸ਼ਬਦ ਵਿੱਚ ਸਾਰਾ ਪ੍ਰਹਿਲਾਦ ਦੀ ਰੱਖਿਆ ਦਾ ਹੀ ਪ੍ਰਸੰਗ ਗੁਰੂ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ। ਇਸੇ ਤਰ੍ਹਾਂ ਇਹ ਸ਼ਬਦ ਵਿੱਚ ਵੀ ਪਰਮੇਸ਼ਰ ਦੇ ਸਨਮੁਖ ਰੂਪ ਦੇ ਵਿੱਚ ਹੀ ਇਹ ਵਚਨ ਕਹਿੰਦੇ ਹਨ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ,
ਹਰੇ ਭਰੇ ਕਰਨ ਵਾਲੇ ਅਥਵਾ ਹਰ ਤਰ੍ਹਾਂ ਦੇ ਪਾਪਾਂ ਦੇ ਹਾਲਕ ਹਰੇ ਜੀਓ, ਭਗਤਾਂ ਦੀ ਤੂੰ ਸਦਾ ਹੀ ਰੱਖਦਾ ਹੈ। ਭਗਤਾਂ ਦੀ ਜਿਹੜੀ ਇੱਜ਼ਤ ਉਹ ਹੈ ਨਾ, ਉਹ ਤੂੰ ਰੱਖਦਾ ਬਣਾ ਸਵਾਰ ਕੇ। ਭਗਤਾਂ ਦੀ ਇੱਜ਼ਤ ਔਰ ਉਹ ਤੂੰ ਖਤਮ ਨਹੀਂ ਹੋਣ ਦਿੰਦਾ ਹੈ। ਇਹ ਪਰਮੇਸ਼ਰ ਵਾਹਿਗੁਰੂ ਹੁੰਦਾ ਨਹੀਂ ਹੈ, ਤੂੰ ਵੀ ਭਗਤਾਂ ਦੀ ਇੱਜ਼ਤ ਔਰ ਉਹ ਰੱਖਦਾ ਹੈ। ਤੂੰ ਤਾਂ ਤੁਰ ਤੋਂ ਹੀ, ਆਦ ਤੋਂ ਹੀ, ਪਹਿਲਾਂ ਤੋਂ ਹੀ, ਮੁੱਢ ਤੋਂ ਹੀ। ਇਹ ਜਿਹੜੇ ਭਗਤ ਲੋਕ ਹੈ ਨਾ, ਭਗਤੀ ਕਰਨ ਵਾਲੇ, ਉਹਨਾਂ ਦੀ ਇੱਜ਼ਤ ਔਰ ਉਹ ਤੂੰ ਰੱਖਦਾ ਹੀ ਆਇਆ ਹੈ। ਜਿਵੇਂ ਜਿਵੇਂ ਉਹ ਉਹਨਾਂ ਦੇ ਮਨਮੁੱਖ ਲੋਕ ਪੰਡੀ ਪ੍ਰਚਾਰ ਕਰਦੇ ਰਹੇ, ਤੂੰ ਉਹਨਾਂ ਦੀ ਇੱਜ਼ਤ ਉਵੇਂ ਰੱਖਦਾ ਆਇਆ ਹੈ, ਤੇ ਪਹਿਲਾਂ ਵੀ ਰੱਖਦਾ ਹੈ, ਹੁਣ ਵੀ ਤੂੰ ਰੱਖਦਾ ਆ ਰਿਹਾ ਹੈ। ਹੇ ਵਾਹਿਗੁਰੂ, ਭਗਤੀ ਕਰਨ ਵਾਲੇ ਜਿਹੜੇ ਭਗਤ ਹੈ, ਉਹਨਾਂ ਦੀ ਇੱਜ਼ਤ ਔਰ ਉਹ ਤੂੰ ਹਮੇਸ਼ਾ ਰੱਖਦਾ ਹੈ। ਤੁਰ ਤੋਂ ਹੀ, ਆਦ ਤੋਂ, ਮੁੜ ਤੋਂ ਹੀ ਆਪਣੇ ਭਗਤਾਂ ਦੀ ਤੂੰ ਇੱਜ਼ਤ ਉਹ ਰੱਖਦਾ ਆਇਆ ਹੈ।
ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ,
ਹੇ ਹਰੀ ਜੀਓ, ਜਿਹੜੇ ਪ੍ਰਹਿਲਾਦ ਜਨ ਉਹ ਲਹਿਰ ਭਗਤ ਜਨ ਵਰਗੇ ਜਿਹੜੇ ਜਨ ਸੀ, ਸੇਵਕ ਸੀ, ਤੁਦ ਰਾਖ ਲਏ ਜੀ, ਇਹਨੇ ਮਾਰਾ ਉਹ ਜਿਹੜੇ ਕੋਈ ਨਿੰਦਕ ਲੋਕ ਸੀ ਜਾਂ ਕੋਈ ਰਾਜੇ ਮਹਾਰਾਜੇ ਲੋਕ ਸੀ, ਉਹਨਾਂ ਦੇ ਜਿਹੜੇ ਕੋਈ ਦੁੱਖ ਸੀ, ਕਲੋਸ ਸੀ, ਮਾਰਨ ਵਾਲੇ ਯਤਨ ਸੀ, ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਹੋਣ ਦਿੱਤਾ ਆਪਣੇ ਭਗਤਾਂ ਦਾ।
ਹਰਨਾਕਸ ਮਾਰ ਪਚਾਇਆ,
ਹਰਨਾਕਸ਼ ਵਰਗੇ ਸਨ, ਉਹਨਾਂ ਨੂੰ ਤੁਸੀਂ ਮਾਰਾ ਮਾਰ ਕੇ ਪਚਾਇਆ ਹੈ, ਰਲ ਕੇ ਜਮਾਂ ਹੀ ਤਬਾਹ ਕਰ ਦਿੱਤਾ ਹੈ, ਜਮਾਂ ਹੀ ਉਹਨਾਂ ਨੂੰ ਪਚਾਇਆ ਖਪਾਇਆ ਹੈ। ਇੱਕ ਤਾਂ ਕੋਈ ਮਰੇ ਵਰਗਾ ਕਰ ਦੇਣਾ, ਉਹਦੀ ਤਾਂ ਫੇਰ ਵੀ ਹੁੰਦੀ ਹੈ ਵੀ ਫੇਰ ਵੀ ਉਹ ਉੱਠ ਸਕਦਾ ਹੈ। ਇੱਕ ਮਾਰ ਕੇ ਖਪਾ ਦੇਣਾ, ਜਿਵੇਂ ਕਿਸੇ ਨੂੰ ਮਾਰ ਮੂਰ ਕੇ ਕਿਤੋਂ ਵੀ ਸਿੱਟ ਜਾਂਦੇ ਨੇ, ਇੱਕ ਮਾਰ ਕੇ ਖਪਾ ਦਿੰਦੇ ਹੈ। ਕੋਈ ਨਹਿਰ ਨੂੰ ਸਿੱਟ ਦੇਣਾ ਜਾਂ ਕੋਈ ਟੋਆ ਫੁੱਟ ਕੇ ਖੇਤ ਖੂਹ ਦੱਬ ਦੇਣਾ, ਉਹਨੂੰ ਕਹਿੰਦੇ ਮਾਰ ਕੇ ਖਪਾ ਦਿੱਤਾ, ਇਹਦੀ ਉਬ ਸੁਭ ਵੀ ਨਾ ਨਿਕਲੇ। ਪਰ ਕਈ ਵਾਰੀ ਉਹ ਫੇਰ ਵੀ ਮਾਰ ਕੇ ਖਪਾਇਆ ਹੋਇਆ ਉਹਦੀ ਉਬ ਸੁਭ ਕਿਸੇ ਨਾ ਕਿਸੇ ਰੂਪ ਵਿੱਚ ਨਿਕਲ ਜਾਂਦੀ, ਫੇਰ ਪਤਾ ਚੱਲ ਜਾਂਦਾ ਜੇ ਪਰਮੇਸ਼ੁਰ ਐਸਾ ਕਹਿੰਦੇ ਉਹ ਐਸਾ ਮਾਰ ਕੇ ਖਪਾਉਂਦਾ, ਫਿਰ ਉਹਦੀ ਮੁੜ ਕੇ ਉਹ ਦੱਸੋ ਕਿ ਨਹੀਂ, ਇਹ ਵੀ ਮੁੜ ਕੇ ਉੱਠ ਖੜੇ, ਮੁੜ ਕੇ ਪਤਾ ਚੱਲੇ ਵੀ ਆ ਫਿਰਦਾ ਹਰਨਾਕ, ਆ ਫਿਰਦਾ ਰੌਣ, ਆ ਫਿਰਦਾ ਔਰੰਗਜ਼ੇਬ, ਤੇ ਉਹੀ ਇਹ ਫਿਰ ਰਿਹਾ ਹੈ। ਉਹ ਐਸਾ ਮਾਰ ਕੇ ਖਪਾਉਂਦਾ ਹੈ, ਮੁੜ ਕੇ ਨਹੀਂ ਹੋਣਾ। ਤੇ ਬਾਕੀ ਜਿਹੜੇ ਮਾਰ ਕੇ ਖਪਾਏ ਹੈ ਨਾ, ਇਹਨਾਂ ਦਾ ਜਿਹੜਾ ਕੋਈ ਹੈ ਪਤਾ ਚੱਲ ਜਾਂਦਾ ਹੈ। ਜਿਵੇਂ ਕਿਸੇ ਨੇ ਉਹ ਮਾਰ ਮੁੜ ਕੇ ਆਪਣੇ ਖੇਤ ਦੇ ਬੰਨੇ ਨੱਪ ਨੁੱਪ ਦਿੱਤਾ, ਖਪਾ ਦਿੱਤਾ, ਤੇ 12 ਸਾਲ ਤੱਕ ਉਹ ਗੁੱਸਾ ਬਿਨਾਂ ਨਿਕਲੀ। ਅਖੀਰੀ ਇੱਕ ਦਿਨ ਉਹ ਸਹਿਜੇ ਗੱਲ ਕਿਤੇ ਨਿਕਲ ਗਈ, ਉਹ ਪਾਣੀ ਜਿਹਾ ਲਾਉਂਦੇ ਸੀ ਦੋਵੇਂ ਭਰਾ। ਹੁਣ ਜਿੱਥੇ ਮਨੁੱਖ ਦਫਨਾਇਆ ਹੋਇਆ, ਮਨੁੱਖ ਦੇ ਸਰੀਰ ਦੇ ਵਿੱਚ ਹੈ ਹੀ ਆ, ਹਰੇ ਨਾਲੋਂ ਜ਼ਿਆਦਾ ਤਾਕਤ ਹੈ, ਕਿਉਂਕਿ ਕਈ ਤਰ੍ਹਾਂ ਦੇ ਪਦਾਰਥ ਖਾਂਦਾ ਹੈ, ਬੜਾ ਤਾਕਤਵਰ ਸਰੀਰ ਹੁੰਦਾ। ਉਹ ਉੱਥੇ ਕਣਕ ਕਹਿੰਦੇ ਵੱਖਰੀ ਖੜੀ, ਕਾਜ਼ੀ ਕੱਢ ਕੇ ਕਹਿੰਦੇ ਵੇਖੋ 12 ਸਾਲ ਹੋ ਗਏ ਫਿਰ ਵੀ ਕਹਿੰਦੇ ਇੱਥੇ ਤੇ ਜਿਹੜੀ ਯਾਰ ਦੌਗੀ ਜੀ ਹੈ ਕਹਿੰਦੇ ਫਿਰ ਵੀ ਉੱਤੇ ਹੀ ਖੜੀ ਹੁੰਦੀ ਹੈ ਇਹ 12 ਸਾਲ ਹੋ ਗਏ ਗੁਸਤ ਨਹੀਂ ਹੋਈ ਪਰ ਇਹ ਕਹਿੰਦੇ ਥਾਂ ਜਿੱਥੇ ਮਰ ਕੇ ਖਪਾਇਆ ਨਾ ਇੱਥੇ ਕਣਕ ਕਹਿੰਦੇ ਵੱਖਰੀ ਖੜੀ ਹੁੰਦੀ ਹੈ ਉਹ ਹੈ ਸੀ ਜਿਹੜਾ ਮਰ ਕੇ ਖਪਾਇਆ ਨਵਾਂ ਨਰੋਆ ਤਕੜਾ ਸੀ ਨੌਜਵਾਨ ਸੀ ਪਾਸੇ ਕੋਈ ਉਹ ਜਿਹੜਾ ਗੁਆਂਢੀ ਸੀ ਦੂਜੇ ਖੇਤ ਵਾਲਾ ਉਹਨੇ ਸੁਣ ਲਿਆ ਚੱਟ ਜਾ ਕੇ ਡੈਰੀ ਦੇ ਸੀ ਉਹਦੀ ਫਿਰ ਉਹ ਖਪਾਇਆ ਹੋਇਆ ਫਿਰ ਉਹਦੀ ਉਹ ਫਿਰ ਖੜਾ ਹੋ ਗਿਆ ਫੜਕੇ ਲੈ ਗਏ ਕੁੱਟਿਆ ਮਾਰਿਆ ਬਸ ਉਹ ਫਿਰ ਕਤਲ ਸ਼ੁਰੂ ਹੋ ਗਿਆ ਵੀ ਹਾਂ ਇਹਨਾਂ ਨੇ ਕੀਤਾ ਮੁਕੱਦਮਾ ਚੱਲ ਗਿਆ ਜੇਲ੍ਹ ਯਾਤਰਾ ਹੋ ਗਈ ਫਿਰ ਉਮਰ ਕੈਦ ਹੋ ਗਏ 12 ਸਾਲ ਜਾਣੀ ਉਹ ਮਾਰ ਕੇ ਖਪਾਇਆ ਉਹ ਸੁੱਕ ਨਹੀਂ ਹੈ ਉਹ ਮੜੀ ਜੀ ਜਵਾਨ ਤੋਂ ਗੱਲ ਨਿਕਲ ਗਈ ਤੇ ਖਪਾਇਆ ਹੋਇਆ ਫਿਰ ਖੜਾ ਹੋ ਗਿਆ ਤੇ ਪਰਮੇਸ਼ੁਰ ਦਾ ਨਹੀਂ ਹੈ ਇੱਕ ਵਾਰੀ ਮਾਰ ਕੇ ਖਪਾਇਆ ਹੋਇਆ ਵੀ ਮੁੜ ਕੇ ਫਿਰ ਖੜਾ ਹੋ ਜਾਏਗਾ ਫਿਰ ਉਹਦਾ ਕੋਈ ਹੇ ਪਰਮੇਸ਼ੁਰ ਜਿਹੜੇ ਪ੍ਰਹਲਾਦ ਜਨ ਵਰਗੇ ਭਗਤ ਹੈ ਸੇਵਕ ਹੈ ਉਹਨਾਂ ਨੇ ਤੈਨੂੰ ਮਾਰਾ ਬਚਾ ਕੇ ਰੱਖ ਲਿਆ ਹੈ ਅਰਨਾਖੀ ਮਰਗਿਆਂ ਨੂੰ ਤੇ ਅਸੀਂ ਮਾਰ ਕੇ ਜਿਵੇਂ ਹੀ ਖਪਾਇਆ ਹੈ ਜਿਵੇਂ ਹੀ ਉਹਨਾਂ ਨੂੰ ਖਤਮ ਕੀਤਾ ਉਹਨਾਂ ਦੀ ਹੋਂਦ ਹਸਤੀ ਨਹੀਂ ਰਹਿਣ ਦਿੱਤੀ ਹੈ
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ
ਹਰੀ ਜੀਓ ਵਾਹਿਗੁਰੂ ਜੀਓ ਇਸ ਗੱਲ ਦੀ ਜਿਹੜੀ ਕੋਈ ਗੁਰਮੁਖ ਲੋਕ ਹੈ ਨਾ ਉਹਨਾਂ ਨੂੰ ਮਾਰਾ ਪ੍ਰਤੀਤੀ ਹੈ ਉਹਨਾਂ ਨੂੰ ਇਹ ਯਕੀਨ ਹੈ ਇਸ ਤਰ੍ਹਾਂ ਭਗਤੀ ਕਰਨ ਵਾਲਿਆਂ ਦੀ ਤੂੰ ਇੱਜ਼ਤ ਰੋ ਰੱਖਦਾ ਹੈ ਤੇ ਭਗਤੀ ਕਰਨ ਵਾਲਿਆਂ ਨੂੰ ਤੰਗ ਕਰਨ ਵਾਲਿਆਂ ਨੂੰ ਤੂੰ ਮਾਰ ਕੇ ਖਪਾਉਣਾ ਹੈ ਜਿਹੜੇ ਗੁਰਮੁਖ ਲੋਕ ਹਨ ਗੁਰੂ ਜਿਨ੍ਹਾਂ ਦਾ ਗੁਰੂ ਵੱਲੀ ਮੁੱਖ ਹੈ ਚਿਹਰਾ ਹੈ ਗੁਰੂ ਦੀ ਹਜ਼ੂਰੀ ਰਹਿਣ ਵਾਲੇ ਹਨ ਉਹਨਾਂ ਨੂੰ ਇਹ ਹਰੀ ਜੀ ਪ੍ਰਤੀਤ ਹੈ ਯਕੀਨ ਹੈ ਨਿਚਾ ਹੈ
ਮਨਮੁਖ ਭਰਮ ਭੁਲਾਇਆ
ਜਿਹੜੇ ਮਨਮੁਖ ਲੋਕ ਹੈ ਉਹ ਭਰਮ ਦੇ ਵਿੱਚ ਭੁਲਾਏ ਪਏ ਉਹ ਇਸ ਗੱਲ ਨੂੰ ਮੰਨਦੇ ਹੀ ਨਹੀਂ ਹੈ ਕਹਿਣ ਲੈ ਵਾਹਿਗੁਰੂ ਵਾਹਿਗੁਰੂ ਕਰੀ ਜਾਂ ਇਹ ਕੀ ਕਰਦੇ ਨੇ ਇਹਨਾਂ ਦੀ ਕਿਵੇਂ ਰੱਬ ਰੱਖਿਆ ਕਰ ਦੂ ਅਸੀਂ ਹੁਣੇ ਉਹ ਕਰ ਦਿੰਦੇ ਉਹ ਇਸ ਨਿਚਾ ਨਹੀਂ ਕਰਦੇ ਭਰਮ ਵਿੱਚ ਪਏ ਉਸਮੇ ਭੁੱਲੇ ਹੋਏ ਕੁਰਾਹੀ ਪਏ ਰਹਿੰਦੇ ਹਨ
ਇਹ ਤੇਰੀ ਵਡਿਆਈ
ਹੇ ਵਾਹਿਗੁਰੂ ਹਰੇ ਭਰੇ ਕਰਨ ਵਾਲੇ ਇਹ ਤੇਰੀ ਹੀ ਕਹਿੰਦੇ ਵਡਿਆਈ ਹੈ ਤੇਰੀ ਹੀ ਸੋਭਾ ਹੈ ਤੂੰ ਆਪਣੇ ਭਗਤਾਂ ਦੀ ਹਰ ਤਰ੍ਹਾਂ ਕਰਕੇ ਜਿੱਤ ਰੋ ਰੱਖਦਾ ਹੈ
ਭਗਤਾਂ ਦੀ ਪੈਜ ਰੱਖ ਤੂੰ ਸੁਆਮੀ
ਸੁਆਮੀ ਜਿਹੜੇ ਕੋਈ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਭਗਤਾਂ ਦੀ ਤੂੰ ਪੈਜ ਜਿਹੜੀ ਹੈ ਇੱਜ਼ਤ ਰੋ ਹੈ ਉਹ ਹਮੇਸ਼ਾ ਤੂੰ ਰੱਖਣਾ ਕਰਦਾ ਹੈ
ਭਗਤ ਤੇਰੀ ਸ਼ਰਣਾਈ
ਕਿਉਂਕਿ ਜਿਹੜੇ ਭਗਤ ਲੋਕ ਹੈ ਨਾ ਉਹ ਤੇਰੀ ਸ਼ਰਣਾਈ ਤੇਰੀ ਸ਼ਰਨ ਦੇ ਵਿੱਚ ਪੈ ਰਹਿੰਦੇ ਹਨ ਤੇਰੀ ਓਟ ਵਿੱਚ ਰਹਿੰਦੇ ਹਨ
ਭਗਤਾਂ ਨੂੰ ਜਮ ਜੋਹੇ ਨਾ ਸਕੈ
ਪਰਮੇਸ਼ਰ ਆ ਦੁਨੀਆਂ ਦੇ ਲੋਕਾਂ ਦੀ ਤਾਂ ਗੱਲ ਕੀ ਹੈ ਵੀ ਇਹ ਕੋਈ ਭਗਤਾਂ ਦਾ ਕੋਈ ਵਿਗਾੜ ਸਕਾ ਇਹ ਪਰਮੇਸ਼ਰ ਜਿਹੜੇ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦੇ ਤਾਂ ਹੀ ਤੂੰ ਜਿਹੜਾ ਜਮ ਹੈ ਉਹ ਵੀ ਨਹੀਂ ਜੋ ਸਕਦਾ ਹੈ ਜਿਹੜਾ ਧਰਮ ਰਾਜ ਦਾ ਉਸ ਹਿਸਾਬ ਕਿਤਾਬ ਅੱਗੇ ਨਜ਼ਰ ਲੈਣ ਵਾਲਾ ਹੈ ਨੀਯਤ ਕੀਤਾ ਹੋਇਆ ਕਹਿੰਦੇ ਉਹ ਵੀ ਜੋ ਨਾ ਤਾੜਦਾ ਹੁੰਦਾ ਹੈ ਵੀ ਉਹ ਕੌੜੀ ਜੀ ਅੱਖ ਕਰਕੇ ਕਈ ਤਾੜਦੇ ਹੁੰਦੇ ਨਾ ਵੀ ਕੌੜੀ ਜੀ ਅੱਖ ਨਾਲ ਝਾਕਦੇ ਹੁੰਦੇ ਵੀ ਵੇਖੂੰਗਾ ਕਿਤੇ ਤੈਨੂੰ ਉਹ ਕਹਿੰਦੇ ਜਿਉਣਾ ਇੱਕ ਤਾਂ ਉਂਝ ਵੇਖਣਾ ਹੁੰਦਾ ਇੱਕ ਕੌੜੀ ਜੀ ਅੱਖ ਨਾਲ ਹੰਝਾਉਣਾ ਹੁੰਦਾ ਤਾੜ ਕੇ ਵੇਖਣਾ ਵੀ ਇਸ ਤਰ੍ਹਾਂ ਜਿਹੜਾ ਜਾਣਾ ਉਹਨਾਂ ਵੱਲੀ ਉਹਨਾਂ ਨੂੰ ਤਾੜ ਨਹੀਂ ਸਕਦਾ ਕੌੜੀ ਜੀ ਅੱਖ ਨਾਲ ਨਹੀਂ ਉਹਨਾਂ ਵੱਲ ਨਹੀਂ ਵੇਖ ਸਕਦਾ ਹੈ ਇਸੇ ਤਰ੍ਹਾਂ ਜਿਹੜਾ ਕਾਲ ਹੈ ਮਾਰਨ ਵਾਲਾ ਹੈ ਉਹ ਵੀ ਉਹ ਭਗਤਾਂ ਦੇ ਨੇੜੇ ਨਹੀਂ ਜਾਂਦਾ ਹੈ ਕਿਉਂਕਿ ਪਰਮੇਸ਼ੁਰ ਦੇ ਉਹ ਫਰਜ਼ਾਂ ਦੇ ਨੇ ਇਸ ਕਰਕੇ ਉਹ ਕਾਲ ਜਿਹੜਾ ਮਾਰਨ ਵਾਲਾ ਹੈ ਉਹ ਵੀ ਉਹ ਭਗਤਾਂ ਦੇ ਨੇੜੇ ਨਹੀਂ ਜਾਂਦਾ ਹੈ।
ਕੇਵਲ ਰਾਮ ਨਾਮ ਮਨ ਵਸਿਆ,
ਕੇਵਲ ਸਿਰਫ ਕੇਵਲ ਜਿਹੜਾ ਸ਼ਬਦ ਹੈ ਨਿਰੋਲ ਨਾਮ ਹੈ ਉਹ ਭਗਤਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ।
ਨਾਮੇ ਹੀ ਮੁਕਤ ਪਾਈ,
ਇਸ ਕਰਕੇ ਨਾਮ ਦੁਆਰਾ ਹੀ ਉਹਨਾਂ ਨੇ ਜਿਹੜੀ ਮੁਕਤੀ ਪਾ ਲਈ ਹੈ ਭਗਤਾਂ ਨੇ। ਹਰ ਤਰ੍ਹਾਂ ਦੇ ਜਿਹੜੇ ਕੋਈ ਨਿੰਦਕ ਹਨ, ਦੁਸ਼ਟ ਹਨ, ਹੋਰ ਦੁਨੀਆਂ ਦੇ ਪਾਤਸ਼ਾਹ ਜਿਵੇਂ ਜਿਵੇਂ ਵੀ ਉਹ ਕੋਈ ਉਹਨਾਂ ਨੂੰ ਤੰਗ ਕਰਦੇ ਹੈ, ਮੁਸੀਬਤ ਵਿੱਚ ਪਾਉਂਦੇ ਹੈ, ਡਰ ਦਿੰਦੇ ਹਨ, ਉਹਨਾਂ ਨੇ ਹਰ ਤਰ੍ਹਾਂ ਕਰਕੇ ਮੁਕਤੀ ਪਾਈ, ਖਲਾਸੀ ਪਾਈ ਹੈ, ਉਹ ਕੁਝ ਨਹੀਂ ਵਿਗਾੜ ਸਕਦੇ ਹਨ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੇ,
ਜਿੰਨੀਆਂ ਰਿੱਧੀਆਂ ਹਨ ਤੇ ਸਿੱਧੀਆਂ ਹਨ ਤੇ ਨਿਧੀਆਂ ਹਨ ਸਭ ਭਗਤਾਂ ਦੇ ਚਰਣੀ ਲੱਗੀਆਂ ਰਹਿੰਦੀਆਂ ਹਨ। ਆਪ ਭਗਤ ਲੋਕ ਇਹਨਾਂ ਸਿੱਧੀਆਂ ਰਿੱਧੀਆਂ ਦੇ ਬਲ ਕਰਕੇ ਜੋ ਚਾਹੁਣ ਉਹ ਕਰ ਸਕਦੇ ਹੈ। ਰਿੱਧੀ ਹੋਈ ਕੋਈ ਥੋੜੀ ਜਿਹੀ ਵਸਤੂ ਲੈ ਲੈਣੀ, ਫਿਰ ਉਹਦੇ ਤੇ ਪੜਦਾ ਜਾ ਪਾ ਕੇ ਉਹਨੂੰ ਹਜ਼ਾਰਾਂ ਬੰਦਿਆਂ ਨੂੰ ਖੁਆਈ ਪਿਆਈ ਜਾਣਾ, ਰਜਾਈ ਜਾਣਾ, ਮੁੱਕਣ ਨਾ ਦੇਣਾ, ਇਹਨੂੰ ਕਹਿੰਦੇ ਰਿੱਧੀ। ਇਸੇ ਤਰ੍ਹਾਂ ਉਹ ਸਿੱਧੀ ਹੁੰਦੀ ਹੈ, ਫਿਰ ਉਹ ਸਿੱਧੀ ਦੇ ਬਲ ਨਾਲ ਬਹੁਤ ਛੋਟੇ ਜਿਹੇ ਰੂਪ ਵਿੱਚ ਹੋ ਜਾਣਾ ਜਾਂ ਬਹੁਤ ਵੱਡੇ ਰੂਪ ਬਣ ਜਾਣਾ ਜਾਂ ਆਪਣਾ ਸਰੀਰ ਦੀ ਤਬਦੀਲੀ ਕਰਨੀ, ਸ਼ੇਰ ਵਧੇਲਾ ਬਣ ਜਾਣਾ, ਸੱਪ ਠੂਹਾ ਬਣ ਜਾਣਾ, ਕੀੜਾ ਮਕੌੜਾ ਬਣ ਜਾਣਾ, ਅਨੁਰੂਪ ਹੋ ਜਾਣਾ, ਨਿੱਕੇ ਰੂਪ ਵਿੱਚ ਬਣ, ਬਹੁਤ ਭਾਰੀ ਵਜਨ ਵਾਲਾ ਹੋ ਜਾਣਾ। ਸਿੱਧੀਆਂ ਦੇ ਬਲ ਨਾਲ ਕਈ ਵਾਰੀ ਕੋਈ ਉਹ ਆਪਣੇ ਅੰਗਾਂ ਪ੍ਰਤੰਗਾਂ ਨੂੰ ਵੀ ਅੱਖ ਵੱਖਰਾ ਵੱਖਰਾ ਜਿਹਾ ਕਰਕੇ ਦਿਖਾ ਦਿੰਦੇ ਹੈ। ਅਗਲਾ ਇਉਂ ਦੇਖਦਾ ਵੀ ਇਹ ਤਾਂ ਵੱਡਿਆ ਟੁੱਕਿਆ, ਫਿਰ ਉਹਨੂੰ ਕੀ ਮਾਰਨਾ ਹੈ। ਤੇ ਪਹਿਲਾਂ ਹੀ ਸਿੱਧੀ ਦੇ ਬਲ ਨਾਲ ਆਪਣਾ ਸਰੀਰ ਐਸਾ ਕਰ ਲੈਂਦੇ ਹੈ। ਇਸ ਕਰਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ ਸਾਰੀਆਂ ਭਗਤਾਂ ਦੇ ਚਰਨੀ ਲੱਗੀ ਰਹਿੰਦੀਆਂ ਹਨ, ਭਾਵ ਹਮੇਸ਼ਾ ਹੱਥ ਜੋੜ ਕੇ ਹਜ਼ੂਰੀ ਵਿੱਚ ਉਹ ਖੜੋਤੀਆਂ ਰਹਿੰਦੀਆਂ ਹਨ।
ਗੁਰ ਕੈ ਸਹਿਜ ਸੁਭਾਈ,
ਗੁਰੂ ਮਹਾਰਾਜ ਦੇ ਉਹ ਕਹਿੰਦੇ ਜਿਹੜਾ ਸਹਿਜ ਵਾਲਾ ਸੁਭਾਅ ਹੈ, ਗਿਆਨ ਵਾਲਾ ਸੁਭਾਅ ਹੈ, ਉਹਦੇ ਧਾਰਨੀ ਹੋਣ ਕਰਕੇ ਜਾਂ ਗੁਰਾਂ ਦੁਆਰਾ ਜਿਹੜਾ ਸਹਿਜੇ ਹੀ ਉਹ ਕਹਿੰਦੇ ਸੁਭਾਈ ਜਿਹੜਾ ਸ੍ਰੇਸ਼ਟ ਪ੍ਰੇਮ ਹੈ ਉਹ ਕਰਨ ਕਰਕੇ, ਸ੍ਰੇਸ਼ਟ ਭਾਵਨਾ ਕਰਕੇ ਸਹਿਜੇ ਹੀ
ਮਨਮੁਖਾਂ ਨੂੰ ਪ੍ਰਤੀਕ ਨਾ ਵੀ।
ਪਰ ਜਿਹੜੇ ਮਨਮੁਖ ਲੋਕ ਹੈ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਵੀ ਪਰਮੇਸ਼ਰ ਭਗਤਾਂ ਦੀ ਰੱਖਿਆ ਕਰਦਾ ਹੈ, ਜਿਹੜੇ ਉਹਨਾਂ ਨੂੰ ਤੰਗ ਕਰਦੇ ਉਹਨਾਂ ਨੂੰ ਮਾਰ ਕੇ ਖਪਾ ਦਿੰਦਾ ਹੈ, ਕਹਿੰਦੇ ਉਹਨਾਂ ਮਨਮੁਖਾਂ ਨੂੰ ਇਹਨਾਂ ਗੱਲਾਂ ਤੇ ਪ੍ਰਤੀਤ ਨਹੀਂ ਆਉਂਦੀ, ਯਕੀਨ ਨਹੀਂ ਆਉਂਦਾ, ਕਹਿੰਦੇ ਐਸੇ ਕਿਵੇਂ ਹੋ ਸਕਦਾ ਹੈ।
ਅੰਤਰ ਲੋਭ ਸਵਾ,
ਕਿਉਂਕਿ ਉਹਨਾਂ ਮਨਮੁਖਾਂ ਦੇ ਹਿਰਦੇ ਦੇ ਅੰਦਰ ਕਹਿੰਦੇ ਲੋਭ ਦਾ ਪ੍ਰਯੋਜਨ ਹੁੰਦਾ ਹੈ, ਉਹ ਲੋਭੀ ਹੁੰਦੇ ਹਨ।
ਗੁਰਮੁਖ ਹਿਰਦੈ ਸ਼ਬਦ ਨਾ ਭੇਜਿਓ,
ਹਾਂ ਜਿਹੜੇ ਗੁਰਮੁਖ ਹਨ ਮੁਖੀ ਗੁਰੂ ਹਨ ਉਹਨਾਂ ਦੁਆਰਾ ਉਹਨਾਂ ਦਾ ਜਿਹੜਾ ਹਿਰਦਾ ਹੈ ਨਾ ਉਹ ਮਨਮੁਖਾਂ ਦਾ ਸ਼ਬਦ ਵਿੱਚ ਨਹੀਂ ਕਹਿੰਦੇ ਉਹ ਮਿਲਿਆ ਹੈ, ਜਾਂ ਸ਼ਬਦ ਨੂੰ ਜਿਹਨਾਂ ਨੂੰ ਗੁਰਮੁਖਾਂ ਦੁਆਰਾ ਉਪਦੇਸ਼ ਨੂੰ ਭੇਜਿਓ ਕਿ ਇਹ ਜਾਣਿਆ ਨਹੀਂ ਹੈ। ਇਸ ਕਰਕੇ ਮਨਮੁਖਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਭਾਉ ਨਹੀਂ ਲੱਗਾ ਹੈ, ਪ੍ਰੇਮ ਨਹੀਂ ਲੱਗਿਆ ਹੈ, ਇਸੇ ਕਰਕੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਹੈ। ਹਾਂ ਜਿਹੜਾ ਕੋਈ ਝੂਠ ਬੋਲਦੇ ਹਨ, ਇਸੇ ਤਰ੍ਹਾਂ ਕੋਈ ਛਲ ਫਰੇਬ ਕਰਦੇ, ਠੱਗੀ ਮਾਰਦੇ ਹਨ, ਇਹਦਾ ਜਿਹੜਾ ਕੋਈ ਭਾਗ ਹੈ ਉਹ ਪੜਦਾ ਜਾ ਹੈ, ਇੱਕ ਦਿਨ ਕਹਿੰਦੇ ਲੈ ਜਾਂਦਾ, ਇੱਕ ਦਿਨ ਜਿਹੜਾ ਝੂਠ ਬੋਲਦੇ ਛਲ ਫਰੇਬ ਕਰਦੇ ਉਹ ਪੜਦਾ ਜਾ, ਉਹਨਾਂ ਦਾ ਖੁੱਲ ਜਾਂਦਾ, ਲੋਕਾਂ ਨੂੰ ਪਤਾ ਚੱਲ ਜਾਂਦਾ ਵੀ ਇਹ ਗੱਪੀ ਵੀ ਹਨ, ਇਹ ਛਲੀਏ ਲੋਕ ਧੋਖੇ ਬਾਜ ਹਨ।
ਮਨਮੁਖ
ਕਿਉਂਕਿ ਮਨਮੁਖਾਂ ਦਾ ਜਿਹੜਾ ਕੋਈ ਅਲਾਓ ਹੈ ਕਲਾਉਣਾ ਹੈ ਕਹਿਣਾ ਹੈ ਉਹ ਸਭ ਫਿੱਕਾ ਹੁੰਦਾ, ਬੇਰਸਾ ਹੁੰਦਾ ਹੈ। ਉਹਦੇ ਵਿੱਚ ਕੋਈ ਨਾਮ ਬਾਣੀ ਦਾ ਸਿਧਾਂਤ ਹੋਣਾ ਹੋਣ ਕਰਕੇ, ਐਵੇਂ ਊਟ ਪਟਾਂ ਹੋਣ ਕਰਕੇ, ਕੋਈ ਸਿਧਾਂਤ ਨਾ ਹੋਣ ਕਰਕੇ ਉਹਨਾਂ ਦਾ ਜੋ ਕੁਝ ਕਹਿਣਾ ਬੇਰਸਾ ਫਿੱਕਾ ਹੀ ਹੁੰਦਾ ਹੈ।
ਵਿੱਚ ਆਪ ਵਰਤਦਾ ਪ੍ਰਭ ਜੀ,
ਹੇ ਪ੍ਰਭੂ ਜੀ, ਜਿਹੜੇ ਕੋਈ ਭਗਤੀ ਕਰਨ ਵਾਲੇ ਭਗਤ ਲੋਕ ਹੈ ਉਹਨਾਂ ਵਿੱਚ ਤਾਂ ਤੂੰ ਆਪ ਹੀ ਵਰਤਦਾ ਹੈ, ਸਾਰੇ ਭਗਤਾਂ ਦੇ ਕੰਮ ਤੂੰ ਆਪ ਹੀ ਕਰਦਾ ਹੈ।
ਭਗਤੀ ਨੂੰ ਤੂੰ ਜਾਤਾ,
ਇਹ ਪਰਮੇਸ਼ਰ ਪ੍ਰਭੂ ਜੀ, ਤੂੰ ਭਗਤੀ ਦੁਆਰਾ, ਭਗਤਾਂ ਦੁਆਰਾ ਹੀ ਜਾਣਿਆ ਜਾਂਦਾ ਹੈ। ਜਿਵੇਂ ਰਵਿਦਾਸ ਜੀ ਨੇ ਵੀ ਇਸੇ ਤਰ੍ਹਾਂ ਹੀ ਕਿਹਾ ਨਾ, ਪ੍ਰੇਮ ਪਿਆਰ ਨਾਲ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੋ। ਹੇ ਪ੍ਰਭੂ ਜੀ, ਅਸੀਂ ਤੇਰੇ ਭਗਤ ਜਾਣਾ ਹੋਵੇ ਤੈਨੂੰ ਕੋਈ ਨਾ ਜਾਣੇ, ਜੇ ਤੂੰ ਨਾ ਹੋਵੇ ਅਸੀਂ ਨੀ ਜਾਣੇ ਜਾ ਸਕਦੇ। ਜੇ ਤੂੰ ਸਾਡਾ ਮਾਲਕ ਹੈਗਾ ਭਗਤਾਂ ਦਾ, ਅਸੀਂ ਜਾਣੇ ਜਾਂਦੇ ਵੀ ਅਸੀਂ ਰੱਬ ਦੇ ਭਗਤ ਹਾਂ, ਸਾਡਾ ਕੋਈ ਵਿਗਾੜ ਸਕਦਾ ਹੈ? ਤੇ ਜੇ ਮਾੜਾ ਅਸੀਂ ਨੇ ਹੋਈਏ ਤੁਹਾਨੂੰ ਲਾਵੇ ਚੇਤੇ ਕਰਨਾ, ਅਸੀਂ ਲਾਉਂਦੇ ਹਾਂ, ਮਗਰ ਵੀ ਭਾਈ ਪਰਮੇਸ਼ਰ ਨੂੰ ਚੇਤੇ ਕਰੋ, ਸਰਬ ਕਲਾ ਸਮਰੱਥ ਹੈ, ਉਹ ਆਪ ਸ਼ਰਿੰਦਾ ਹੈ, ਉਹ ਰੱਖਿਆ ਕਰਦਾ ਹੈ। ਇਸ ਕਰਕੇ ਜਿਹੜੇ ਕੋਈ ਭਗਤੀ ਕਰਨ ਵਾਲੇ ਭਗਤ ਹਨ ਉਹਨਾਂ ਦੁਆਰਾ ਇਹ ਪਰਮੇਸ਼ਰ ਤੂੰ ਜਾਣਿਆ ਜਾਂਦਾ ਹੈ, ਜਾਂ ਤੂੰ ਭਗਤੀ ਦੁਆਰਾ ਹੀ ਜਾਣਿਆ ਜਾਂਦਾ, ਪਛਾਣਿਆ ਜਾਂਦਾ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ,
ਇਹ ਜਿਹੜਾ ਮਾਇਆ ਦਾ ਮੋਹ ਹੈ, ਇਹ ਹੋਰ ਜਿੰਨਾ ਇਹ ਲੋਕ ਹੈ, ਇਹ ਸਭ ਤੇਰੀ ਹੀ ਰਚਨਾ, ਇਹ ਤੇਰੇ ਹੀ ਬਣਾਏ ਹੋਏ ਮਾਇਆ ਦਾ ਮੋਹ ਵੀ, ਸਾਰੇ ਲੋਕ ਵੀ ਜਿਹੜੇ ਮਾਇਆ ਨਾਲ ਮੋਹ ਕਰਦੇ, ਇਹ ਸਭ ਤੇਰੀ ਰਚਨਾ ਹੈ।
ਇੱਕੋ ਪੁਰਖ ਵਿਧਾਤਾ,
ਇੱਕੋ ਹੀ ਫਲ ਪ੍ਰਦਾਤਾ ਪੁਰਖ ਹੈ, ਤੂੰ ਇੱਕੋ ਹੀ ਵਿਧਾਤਾ ਰਚਨਹਾਰ ਪੁਰਖ ਹੈ, ਇਹ ਸਭ ਕੁਝ ਤੇਰਾ ਰਚਿਆ ਹੋਇਆ ਹੀ ਹੈ।
ਹਉਮੈ ਮਾਰ ਮਨਸਾ ਮਨ ਹੈ ਸਮਾਣੀ,
ਜਿਨ੍ਹਾਂ ਨੇ ਹਉਮੈ ਨੂੰ ਮਾਰ ਦਿੱਤਾ ਹੈ, ਹਉਮੈ ਨੂੰ ਮਾਰਿਆ, ਮੈਂ ਮੇਰੀ ਨੂੰ ਖਤਮ ਕੀਤਾ ਹੈ, ਉਹਨਾਂ ਦੀ ਮਨਸਾ ਜਿਹੜੀ ਵਾਸ਼ਨਾ ਹੈ ਉਹ ਮਨ ਦੇ ਵਿੱਚ ਹੀ ਸਮਾ ਗਈ, ਮਨ ਅੰਦਰੋਂ ਖਤਮ ਹੋ ਗਈ ਹੈ।
ਸ਼ਬਦ ਪਛਾਤਾ,
ਕਿਉਂਕਿ ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਹੇ ਪਰਮੇਸ਼ਰ ਉਹਨਾਂ ਨੇ ਤੈਨੂੰ ਪਛਾਣ ਲਿਆ ਹੋਇਆ ਹੈ।
ਚਿਤ ਕੰਮ ਕਰੇ ਪ੍ਰਭ ਤਿਨਕੇ,
ਇਹ ਭਾਈ ਜਿਹੜਾ ਪ੍ਰਭੂ ਹੈ ਤਿਨਕੇ ਅਚਿੰਤ ਕੰਮ ਕਰੇ, ਉਹਨਾਂ ਦੇ ਜਿੰਨੇ ਵੀ ਕੰਮ ਹੈ ਕਹਿੰਦੇ ਉਹ ਅਚਿੰਤੀ ਕਰਦਾ, ਸੁਤੇ ਸਿੱਧ ਕਰੀ ਜਾਂਦਾ ਪਰਮੇਸ਼ਰ, ਉਹਨਾਂ ਨੂੰ ਕਿਸੇ ਕੰਮ ਕਰਨ ਦੀ ਕੋਈ ਚਿੰਤਾ ਨਹੀਂ ਰਹਿੰਦੀ ਵੀ ਆਹ ਕਿਵੇਂ ਕਰਾਂਗੇ ਕਿਵੇਂ ਹੋਊਗੀ। ਕਹਿੰਦੇ ਉਹ ਪ੍ਰਭੂ ਉਹਨਾਂ ਦੇ ਚਿੰਤ ਕੀ ਅਚਾਨਕ ਕੀ ਸੁਤੇ ਸਿੱਧ ਦੀ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਪਰਮੇਸ਼ਰ ਆਪੇ ਸੁਤੇ ਸਿੱਧ ਉਹਨਾਂ ਦੇ ਕੰਮ ਕਰੀ ਜਾਂਦਾ ਹੈ। ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ,
ਗੁਰ ਪ੍ਰਸਾਦ ਸਦਾ ਮਨ ਵਸਿਆ,
ਗੁਰੂ ਦੀ ਕਿਰਪਾ ਹੋਣ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਨਾਮ ਵਾਹਿਗੁਰੂ ਦਾ ਸਦਾ ਹੀ ਵਸਿਆ ਰਹਿੰਦਾ ਹੈ।
ਸਭ ਕਾਜ ਸਵਾਰਨ ਹਾਰਾ,
ਇਸ ਕਰਕੇ ਜਿਹੜਾ ਵਾਹਿਗੁਰੂ ਉਹਨਾਂ ਦੇ ਸਾਰੇ ਕੰਮਾਂ ਨੂੰ ਸਵਾਰਨ ਵਾਲਾ ਬਣਿਆ ਰਹਿੰਦਾ, ਸਭ ਕੰਮ ਸਵਾਰੀ ਜਾਂਦਾ ਹੈ।
ਉਹਨਾਂ ਦੀ ਰੀਸ ਕਰੇ ਸੋ ਬਿਗੁਜੈ,
ਜਿਹੜਾ ਉਹਨਾਂ ਭਗਤਾਂ ਦੀ ਰੀਸ ਕਰਦਾ ਹੈ, ਬਰਾਬਰੀ ਕਰਦਾ ਹੈ, ਉਹ ਤਾਂ ਫਿਰ ਅਖੀਰ ਨੂੰ ਵਿਚੈ ਕਿ ਇਹ ਖਰਾਬ ਹੁੰਦਾ, ਖੱਜਲ ਹੁੰਦਾ ਹੈ। ਉਹਨਾਂ ਦੀ ਹਰੀ ਪ੍ਰਭੂ ਰੱਖਿਆ ਕਰਨ ਵਾਲਾ ਹੁੰਦਾ ਹੈ।
ਸਤਿਗੁਰ ਸੇਵੇ ਨਾ ਪਾਇਆ,
ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਤੋਂ ਕਿਸੇ ਨੇ ਵੀ ਪਰਮੇਸ਼ਰ ਦੇ ਆਨੰਦ ਨੂੰ, ਸੁਖ ਨੂੰ, ਉਹਦੇ ਪ੍ਰਾਪਤੀ ਦੇ ਨੂੰ ਜਾਂ ਦਰਸ਼ਨ ਨੂੰ ਨਹੀਂ ਪਾਇਆ ਹੈ।
ਮਨੁੱਖ ਭੋਗ ਮੋਏ ਦਿਲ ਲਾਈ,
ਜਿਹੜੇ ਮਨੁੱਖ ਪੁਰਸ਼ ਆ ਉਹ ਤਾਂ ਕੁੱਤੇ ਵਾਂਗੂ ਭੌਂਕ ਭੌਂਕ ਕੇ ਤੇ ਇਸੇ ਤਰ੍ਹਾਂ ਕਈ ਤਰ੍ਹਾਂ ਦੇ ਰੋਗਾਂ ਵਿੱਚ ਗ੍ਰਸੇ ਹੋਏ ਦਿਲ ਲਾਈ ਕਿ ਬਿਲਕ ਬਿਲਕ ਕੇ ਉਹ ਮਰ ਜਾਂਦੇ ਹਨ।
ਜਾਵੇ ਜਾਵੇ ਠੋਰ ਨਾ ਪਾਵੇ,
ਸੰਸਾਰ ਦੇ ਵੀ ਜਨਮ ਲੈ ਕੇ ਆ ਜਾਂਦੇ ਹਨ, ਕਿਤੇ ਮਰ ਕੇ ਇੱਥੋਂ ਜਾਵੇ ਚਲੇ ਜਾਂਦੇ ਹਨ, ਕਿਤੇ ਵੀ ਉਹ ਠੌਰ ਨਾ ਪਾਵੇ, ਕਿਤੇ ਠਹਿਰਨਾ ਲਈ ਉਹ ਠੌਰ ਜਗ੍ਹਾ ਨਹੀਂ ਪਾਉਂਦੇ, ਕਿਤੇ ਟਿਕਣਾ ਨਹੀਂ ਪਾਉਂਦੇ ਹਨ।
ਦੁੱਖ ਮਹਿ ਦੁੱਖ ਸਮਾਈ,
ਹਾਂ ਦੁੱਖ ਵਿੱਚ ਪਏ, ਕਹਿੰਦੇ ਦੁੱਖ ਵਿੱਚ ਹੀ ਉਹ ਸਮਾਈ ਰੱਖਦੇ, ਦੁੱਖ ਹੀ ਦੁੱਖ ਦੇ ਵਿੱਚ ਉਹਨਾਂ ਦੀ ਸਮਾਈ ਹੁੰਦੀ ਹੈ। ਭਾਵ ਦੁੱਖਾਂ ਵਿੱਚ ਪਏ ਹੋਏ ਦੁਖੀ ਵੀ ਹੋਏ ਰਹਿੰਦੇ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ,
ਜਿਹੜੇ ਗੁਰਮੁਖ ਹੁੰਦੇ ਹੈ ਭਾਵ ਜਿਹੜੇ ਜਿਨ੍ਹਾਂ ਦਾ ਗੁਰੂ ਵੱਲੀ ਮੁੱਖ ਹੁੰਦਾ ਹੈ, ਉਹ ਨਾਮ ਅੰਮ੍ਰਿਤ ਨੂੰ ਛਕਦੇ ਰਜ ਰਜ ਕੇ ਜਪਣ ਰੂਪ ਸਿਮਰਨ ਰੂਪ ਸਹਿਜੇ ਹੀ ਸੱਚ ਵਿੱਚ ਸਮਾਈ ਰੱਖਦੇ ਹਾਂ, ਸਮਾਏ ਰਹਿੰਦੇ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋੜੇ।
ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੈ ਭਾਈ ਬਿਨਾਂ ਸਤਿਗੁਰੂ ਦੀ ਸੇਵਾ ਭਗਤੀ ਟਹਿਲ ਕੀਤੀਆਂ, ਆ ਜਿਹੜਾ ਜਨਮ ਮਰਨ ਦਾ ਦੁੱਖ ਹੈ ਇਹ ਨੀ ਖੜਾ ਛੱਡਦਾ
ਹੈ।
ਸਤਿਗੁਰੂ ਦੀ ਸੇਵਾ ਤੋਂ ਬਗੈਰ ਜੇ ਕੋਈ ਹੋਰ ਅਨੇਕ ਤਰ੍ਹਾਂ ਦੇ ਜਿਹੜੇ ਕਰਮ ਹੈ ਬੜੀ ਅਰਥਤਾ ਸਹਿਤ ਕਰੇ, ਬਹੁਲਤਾ ਨਾਲ ਕਰੀ ਜਾਏ, ਪਰ ਸਤਿਗੁਰੂ ਦੀ ਸੇਵਾ ਭਗਤੀ ਨਾ ਕਰੇ, ਇਹ ਕਿਤੇ ਬਗੈਰ ਕਹਿੰਦੇ ਜਨਮ ਮਰਨ ਦਾ ਦੁੱਖ ਨੀ ਖੜਾ ਛੱਡਦਾ ਹੈ। ਪਹਿਲਾਂ ਵੇਦਾਂ ਨੂੰ ਵੀ ਪੜ ਲੈਂਦਾ ਹੈ ਅਤੇ ਨਾਲ ਫਿਰ ਉਹਦੇ ਜਿਹੜੇ ਉਹਨਾਂ ਵੇਦਾਂ ਪੜਿਆਂ ਦੁਆਰਾ ਬਾਦ ਵਿਖਾਉਣਾ, ਝਗੜੇ ਮਹਿਸਾਂ ਵਿਖਾਉਣਾ, ਕਥਨ ਕਰਦਾ, ਯਾਨੀ ਤਰ੍ਹਾਂ ਤਰ੍ਹਾਂ ਦੇ ਵਟੰਡਾ ਵਾਲ ਮਹਿਸਾਂ ਵਾਸਾਂ ਕਥ ਕਰਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਕੀਤੇ ਬਗੈਰ ਆਪਣੀ ਇੱਜ਼ਤ ਹੋਰ ਗਵਾਉਂਦਾ ਹੈ, ਵੇਦ ਪੜਿਆ ਵੀ।
ਸੱਚਾ ਸਤਿਗੁਰ ਸਾਜੀ ਜਿਸ ਬਾਣੀ,
ਸੱਚਾ ਸਦਾ ਇੱਥੇ ਰਹਿਣ ਵਾਲਾ ਸਤਿਗੁਰੂ ਹੈ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਤੇ ਜਿਨ੍ਹਾਂ ਦੀ ਸੱਚੀ ਹੀ ਇਹ ਬਾਣੀ ਹੈ। ਅਕਾਲ ਵੋ ਸਤਿਸ਼੍ਰੂ ਦੁਆਰਾ ਆਉਣ ਕਰਕੇ
ਭਜ ਛੁੱਟ ਹੈ ਗੁਰ ਸਰਣ ਆਈ,
ਤੇ ਗੁਰਮੁਖ ਹਨ ਭਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਇਸ ਕਰਕੇ ਉਹ ਜਮਾਂ ਦੇ ਡਰ ਤੋਂ ਵੀ ਛੁੱਟ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਕੋਈ ਦੁਸ਼ਟ ਲੋਕ ਹੈ, ਨਿੰਦਕ ਲੋਕ ਹੈ, ਉਹਨਾਂ ਤੋਂ ਵੀ ਉਹ ਛੁੱਟ ਜਾਂਦੇ, ਉਹ ਕੁਝ ਨਹੀਂ ਉਹਨਾਂ ਦਾ ਵਿਗਾੜ ਸਕਦੇ ਹਨ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ,
ਜਿਨ੍ਹਾਂ ਦੇ ਵਾਹਿਗੁਰੂ ਦਾ ਮਨ ਨਾਮ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਆ ਵਸਿਆ ਹੈ ਨਾਮ ਰੂਪ ਕਰਕੇ, ਉਹ ਵਾਹਿਗੁਰੂ ਦੇ ਦਰ ਆਸਾਰ ਸੰਗਤ ਵਿੱਚ ਸੱਚੇ ਹਨ।
ਦਰ ਸੱਚੇ
ਸੱਚੇ ਦਾ ਦਰ ਉਹਦੇ ਵਿੱਚ ਉਹ ਸਚਿਆਰ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ,
ਉਹਨਾਂ ਦੀ ਜਿਹੜੇ ਕੁਛ ਵਾਹਿਗੁਰੂ ਦੇ ਦਰਿਆ ਦਰ ਵਿੱਚ ਸਚਿਆਰ ਹਨ, ਫਿਰ ਉਹਨਾਂ ਦੀ ਜੁਗਾ ਜੁਗਾ ਵਿੱਚ ਸੋਭਾ ਹੋਈ ਹੈ। ਕੋਈ ਮਿਟਣ ਵਾਲਾ ਅੱਜ ਤੱਕ ਜੰਮਿਆ ਹੀ ਹੈ ਨਹੀਂ ਨਹੀਂ ਹੈ, ਨਾ ਕੋਈ ਅੱਗੇ ਨੂੰ ਜੰਮ ਸਕੇ ਉਹਨਾਂ ਨੂੰ ਸੋਭਾ ਮਿਟਣ ਵਾਲਾ।
ਨਾਨਕ ਤਿਲਕੈ ਸਤ ਬਲਿਹਾਰ,
ਗੁਰੂ ਅਮਰਦਾਸ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰਦੇ ਫਰਮਾਉਂਦੇ ਹਨ, ਹੇ ਭਾਈ ਉਹਨਾਂ ਤੋਂ ਅਸੀਂ ਸਦੈ ਬਲਹਾਲ, ਸਦਾ ਹੀ ਬਲਹਾਲ ਜਾਂਦੇ ਹਾਂ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਚੰਗੀ ਥਾਂ ਧਾਰ ਕੇ ਟਿਕਾ ਕੇ ਵਸਾ ਕੇ ਰੱਖਿਆ ਹੋਇਆ ਹੈ, ਹਿਰਦੇ ਵਿੱਚ ਨਾਮ ਨੂੰ ਕਿਤੇ ਵੀ ਇੱਧਰ ਉੱਧਰ ਨਹੀਂ ਹੁੰਦੇ, ਜਾਨੀ ਭੁੱਲਣ ਨਹੀਂ ਦਿੰਦੇ ਹਨ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਮੈਂ ਸਦਾ ਹੀ ਬਲਹਾਰੇ ਜਾਂਦਾ। ਜਿਵੇਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਹੱਥ ਲੰਗ ਰਾਗ ਵਿੱਚ ਉਹ ਸ਼ਬਦ ਆਉਂਦਾ ਹੈ, ਹੋ ਕੁਰਬਾਨਾ ਜਾਓ ਮਿਹਰਬਾਨਾ, ਹੋ ਕੁਰਬਾਨਾ ਜਾਓ, ਹੋ ਕੁਰਬਾਨਾ ਜਾਓ, ਤਿਨਾ ਕੋ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹੋ ਸਦ ਕੁਰਬਾਨਾ ਜਾਓ। ਦੂਜੇ ਪਾਸੇ ਐਸੇ ਵੀ ਹਾਂ ਬਲਹਾਰਾ ਜਾਓ ਸਾਚੇ ਤੇਰੇ ਨਾਮ ਮਿਟੋ, ਇਹ ਪਰਮੇਸ਼ਰ ਤੇਰੇ ਸੱਚੇ ਨਾਮ ਵਿੱਚੋਂ ਵੀ ਬਲਹਾਰ ਜਾਂਦੇ। ਤੇ ਜਿਹੜਾ ਇਹ ਸੱਚਾ ਨਾਮ ਲੈਂਦੇ ਨੇ ਉਹਨਾਂ ਤੋਂ ਵੀ ਬਦਸਾਰੇ ਜਾਣਾ ਸਦਕੇ ਜਾਣਾ ਉਸੇ ਸਿਧਾਂਤ ਨੂੰ ਸਨਮੁਖ ਰੱਖਦੇ ਹੋਏ ਗੁਰੂ ਅਰਦਾਸ ਸਾਹਿਬ ਜੀ ਕਹਿ ਰਹੇ ਹੈ ਕਿ ਮਹਾਰਾਜ ਉਹਨਾਂ ਤੋਂ ਬਲਹਾਲ ਜਾਣਾ ਜਿਨ੍ਹਾਂ ਨੇ ਇਹ ਨਾਮ ਨੂੰ ਆਪ ਜੀ ਦੇ ਹਿਰਦੇ ਵਿਚ ਧਾਰਨ ਕਰਕੇ ਟਿਕਾ ਕੇ ਵਸਾ ਕੇ ਰੱਖਿਆ ਹੋਇਆ ਨਾਮ ਦੀ ਇਤਨੀ ਮਹਾਨ ਵੱਡ ਵਡਿਆਈ ਹੈ ਜੇ ਆਪਣੇ ਹਿਰਦੇ ਵਿੱਚ ਜਪਦਾ ਜਪਦਾ ਹੌਲੀ ਹੌਲੀ ਅੰਦਰ ਵਸਾ ਲੈਂਦਾ ਅੰਦਰ ਹਿਰਦੇ ਵਿੱਚ ਧਾਰ ਲੈਂਦਾ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਵੀ ਬੁਲਹਾਰੇ ਜਾਂਦਾ ਜਿੱਥੇ ਬਸ ਇਹ ਸਰਵ ਕਲਾ ਸਮਰੱਥ ਗੁਰੂ ਅਮਰਦਾਸ ਸਾਹਿਬ ਜੀ ਬੁਲਹਾਰ ਜਾ ਰਹੇ ਉੱਥੇ ਫਿਰ ਬਾਕੀ ਲੋਕਾਂ ਨੇ ਕਿਹੜੀ ਗੱਲ ਹੈ ਵੀ ਉਹ ਨਾ ਸਦਕੇ ਹੋਣ ਇਹ ਨਾਮ ਦੀ ਇਤਨੀ ਮਹਾਨ ਵੱਡ ਵੱਡੀ ਹੈ ਨਾਮ ਤੁਲਕ ਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨਕ ਹੋਏ ਉਹ ਕੀ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਏ ਸੇ ਨਾਨਕ ਹਰ ਰੰਗ ਮਨ ਨੂੰ ਕਿਰਲੇ ਹਨ ਉਹ ਧਨ ਹਨ ਉਹਦੇ ਸ਼ਬਦ ਦੀ ਇੱਥੇ ਸਮਾਪਤੀ ਹੋਈ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਨਾਮ ਦੇ ਵਿੱਚ ਸਾਡੀ ਲੁੰਡੀਨਤਾ ਹੋਏ ਨਾਮ ਦੇ ਵਿੱਚ ਹਮੇਸ਼ਾ ਜੁੜੇ ਰਹੀਏ ਨਾਮ ਕਿਤਾਰੇ ਸਵਾਸ ਕਰਨ ਵਾਲੀ ਗੱਲ ਅਸੀਂ ਸ਼ਰਧਾ ਨਾਮ ਉੱਪਰ ਆਏ ਜਿਸ ਕਰਕੇ ਜਿਹੜੀ ਜੀਵਨ ਯਾਤਰਾ ਸਫਲ ਹੋਵੇ ਇਸੇ ਤਰ੍ਹਾਂ ਆਪਾਂ ਪਹਿਲਾਂ ਜਿਹੜੀ ਅਮਰਤ ਵੇਲੇ ਵਿਚਾਰ ਹੈ ਉਹ ਠੰਡ ਮੌਸਮ ਹੋਣ ਕਰਕੇ ਕੋਈ ਲੇਟ ਕਰਦੇ ਹੁੰਦੇ ਸੀ ਹੁਣ ਇਹ ਹੌਲੀ ਹੌਲੀ ਸਰਦੀ ਦਾ ਸਮਾਂ ਜੋ ਜਾ ਰਿਹਾ ਹੈ ਹੁਣ ਥੋੜਾ ਅੱਧਾ ਘੰਟਾ ਆਪਾਂ ਪਹਿਲਾਂ ਹੀ ਪ੍ਰਾਰੰਭ ਕਰ ਲਿਆ ਕਰਾਂਗੇ ਇਸੇ ਤਰ੍ਹਾਂ ਹੋਰ ਜਦੋਂ ਇਹ ਸਰਦੀ ਦੇ ਸਮਾਂ ਜਾਂ ਖਤਮ ਹੋ ਜਾਏ ਫਿਰ ਅੱਧਾ ਘੰਟਾ ਹੋਰ ਪਹਿਲਾਂ ਕਰ ਲਿਆ ਕਰਾਂਗੇ ਇਸ ਤਰ੍ਹਾਂ ਇਹ ਸਮੇਂ ਅਨੁਸਾਰ ਤਬਦੀਲੀ ਜੀ ਕਰਦੇ ਚਲੇ ਜਾਵਾਂਗੇ ਕੱਲ੍ਹ ਤੋਂ 7:30 ਵਜੇ ਆਪਾਂ ਇਹ ਪ੍ਰਾਰੰਭ ਕਰਿਆ ਕਰਾਂਗੇ ਉਹ ਸਾਰੀ ਸੰਗਤ ਦਾ ਸਮੇਂ ਅਨੁਸਾਰ ਹੀ ਇੱਥੇ ਪਹੁੰਚਣ ਦੀ ਖੇਚਲ ਕਰਨੀ ਇਸੇ ਤਰ੍ਹਾਂ ਰਾਗੀ ਸਾਹਿਬਾਨ ਅੰਮ੍ਰਿਤ ਵੇਲੇ ਜਿਹੜੇ ਕੋਈ ਨਿਤਨੇਮ ਕਰਨ ਵਾਲੇ ਗੁਰਮੁਖ ਪ੍ਰੇਮੀ ਉਹ ਵੀ ਨਾਲ ਹੀ ਤਬਦੀਲੀ ਕਰ ਲੈਣ ਅੱਧਾ ਕੁ ਘੰਟਾ ਪਹਿਲਾਂ ਪ੍ਰਾਰੰਭ ਕਰ ਲੈਂਦਾ ਨਹੀਂ ਤਾਂ ਆਪਾਂ ਅੱਧਾ ਘੰਟਾ ਪਹਿਲਾਂ ਸ਼ੁਰੂ ਕਰ ਲਿਆ ਕਰਾਂਗੇ ਤੁਸੀਂ ਜਿਹੜੇ ਕੋਈ ਇੱਧਰ ਸੁਣਨ ਵਾਲੇ ਹੋ ਵੀ ਅੱਧਾ ਘੰਟਾ ਪਹਿਲਾਂ ਹੋਣ ਦੀ ਖੇਚਲ ਕਰ ਲਿਆ ਕਰੋ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਲੋ ਇੱਥੇ ਸਮਾਪਤੀ ਕਰਕੇ ਹੁਣ ਆਪਾਂ ਅਰਦਾਸ ਵੀ ਜੁੜ ਗਏ ਜੀ
ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿੰਨ ਕਹਿ ਸਦ ਵਾਲੇ ਹਾਰ ਜਿਨ ਹਰ ਰਾਖਿਆ ਉਰ ਧਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ